ਸੰਸ਼ੋਧਨ ਦੀ ਗੁੰਜਾਇਸ਼ ਹੈ ਉਹ ਤੁਰ ਨਹੀਂ, ਜੋ ਤੁਰਕਾ ਨਹੀਂ ਉਹ ਸ਼ਬਦ ਨਹੀਂ, ਜੋ ਸ਼ਬਦ ਨਹੀਂ ਉਹ ਪਰਮਾਤਮਾ ਨਹੀਂ। ਉਹ ਪਰਮਾਤਮਾ ਅਕਾਲ ਪੁਰਖ ਤਾਤ ਰਾਮ ਨਾਹੀ ਨਰ ਬੋਪਾਲਾ ਭੁਵਨੇਸ਼ਵਰ ਕਾਲੋਂ ਕਾ ਕਾਲਾ। ਸੰਤ ਤੁਲਸੀਦਾਸ ਜੀ ਆਪਣੀ ਪਵਿੱਤਰ ਬਾਣੀ ਰਾਮਚਰਿਤ ਮਾਨਸ ਦੇ ਵੀ ਕਹੋ ਕਹਾਂ ਲਗ ਨਾਮ ਬੜਾਈ, ਰਾਮ ਨਾ ਸਕੈ ਨਾਮ ਗੁਣ ਗਾਈ। ਕਹਿੰਦੇ ਨੇ ਮੇਰਾ ਰਾਮ ਇਸ ਧਰਤੀ ਦਾ ਕੋਈ ਰਾਜਾ ਨਹੀਂ ਹੈ, ਤਾਤ ਰਾਮ ਨਾ ਹੀ ਨਰ ਭੋਪਾਲ। ਭੁਵਨੇਸ਼ਵਰ ਅਨੰਤ ਬ੍ਰਹਮੰਡਾਂ ਦਾ ਸਵਾਮੀ, ਕਾਲੋਂ ਕਾ ਕਾਲ, ਉਹ ਤੇ ਕਾਲ ਦਾ ਵੀ ਕਾਲ ਹੈ, ਜਿਸ ਨੂੰ ਤੁਲਸੀਦਾਸ ਜੀ ਕਾਲਾਂ ਦਾ ਕਾਲ ਕਹਿੰਦੇ ਰਹੇ, ਉਸਨੂੰ ਗੁਰੂ ਨਾਨਕ ਸਾਹਿਬ ਅਕਾਲ ਕਹਿੰਦੇ ਰਹੇ, ਜੋ ਕਾਲ ਤੋਂ ਰਹਿਤ ਹੈ। ਆਪਣੀ ਪਵਿੱਤਰ ਬਾਣੀ ਦੇ ਵਿੱਚ ਕਿਆ ਉਪਦੇਸ਼ ਕਰਦੇ ਹਨ ਸਤਸੰਗ ਜੀ? ਸਭ ਤੋਂ ਪਹਿਲਾਂ ਅਸੀਂ ਇੱਕ ਭਰਮ ਦੇ ਵਿੱਚੋਂ ਨਿਕਲ ਜਾਈਏ। ਗੁਰੂ ਨਾਨਕ ਦੇਵ ਪਾਤਸ਼ਾਹ ਇਸ ਮੁਲਕ ਦੇ ਵਿੱਚ ਆਏ, ਔਰ ਜਿੰਨੇ ਵੀ ਸੰਤ ਆਏ ਨੇ ਇਸ ਮੁਲਕ ਦੇ ਵਿੱਚ, ਸੰਤ ਰਾਮ ਸੰਤ ਮੈਂ ਭੇਦ ਕਿਛ ਨਾਹੀਂ, ਇੱਕ ਜਨ ਕਈ ਮੈਂ ਲਾਖ ਕਰੋ। ਕਹਿੰਦੇ ਨੇ ਸੰਤ ਕੋਲ ਹੈ ਜਿਹੜਾ ਉਸ ਰਾਮ ਨੂੰ ਮਿਲ ਚੁੱਕਾ, ਸਤਪੁਰਸ਼ ਨੂੰ ਮਿਲ ਚੁੱਕਾ। ਸਤਪੁਰਸ਼ ਜਿਹਨੇ ਜਾਣਿਆ ਸਤਗੁਰ ਤਿਸਕਾ ਨਾਮ, ਤਿਸਕੇ ਸੰਗ ਸਿੱਖ ਉਧਰੇ ਨਾਨਕ ਹਰ ਗੁਣ ਗਾਓ। ਉਸੀ ਦੀ ਸੰਗਤ ਦੇ ਵਿੱਚ ਜੀਵ ਦਾ ਕਲਿਆਣ ਹੋ ਸਕਦਾ ਹੈ। ਕਿਸ ਦੀ ਸੰਗਤ ਦੇ ਵਿੱਚ? ਜਿਸਨੇ ਸਤਪੁਰਸ਼ ਨੂੰ ਜਾਣ ਲਿਆ, ਅਕਾਲ ਦੇ ਨਾਲ ਅਭੇਦ ਹੋ ਗਿਆ, ਅਕਾਲ ਨੂੰ ਜਾਣ ਲੱਗਿਆ। ਇਸ ਮੁਲਕ ਦੇ ਵਿੱਚ ਅਗਰ ਉਸ ਅਕਾਲ ਪੁਰਖ ਪਰਮਾਤਮਾ ਨੂੰ ਮਿਲਣ ਦਾ ਸ਼ੌਕ ਰੱਖਦੇ ਹੋ ਤਾਂ ਉਸਦੀ ਬੰਦਗੀ ਕਰੋ। ਅਸੀਂ ਬੰਦਗੀ ਕਿਸ ਦੀ ਕਰਦੇ ਹਾਂ? ਸੰਸਾਰ ਦੀ, ਕਾਲ ਦੀ। ਉਸੀ ਦਾ ਨੁਮਾਇੰਦਾ, ਉਸੀ ਦਾ ਅੰਸ਼ ਸਾਡੇ ਅੰਦਰ, ਜਿਤਨੀਆਂ ਵੀ ਰੂਹਾਂ ਇਸ ਮੁਲਕ ਦੇ ਵਿੱਚ ਦੂਸਰੇ ਬ੍ਰਹਿਮੰਡਾਂ ਦੇ ਵਿੱਚ ਮੌਜੂਦ ਨੇ, ਸਾਧ ਸੰਗਤ ਜੀ ਅੱਜ ਤੱਕ ਇਸ ਦੀ ਗਿਣਤੀ ਕੋਈ ਨਹੀਂ ਦੇ ਸਕਿਆ। ਇਹ ਉਹ ਹੀ ਜਾਣਦਾ ਹੈ ਜਿਸ ਦੇ ਕਿ ਅਸੀਂ ਅੰਸ਼ ਹਾਂ। ਅਪਾਰ ਜਨਮ ਹੋ ਚੁੱਕੇ, ਅਪਾਰ ਜੂਨਾਂ ਨੇ। ਅਪਾਰ ਕਿਉਂ ਕਿਹਾ ਗਿਆ? 84 ਲੱਖ ਕਹਿਣ ਦੀ ਗੱਲ ਹੈ, ਅਸੀਂ ਤਾਂ 1 ਲੱਖ ਦੀ 1000 ਦੀ ਗਿਣਤੀ ਨਹੀਂ ਦੇ ਸਕਦੇ। ਅਨੰਤ ਬ੍ਰਹਿਮੰਡ, ਅਨੰਤ ਜੂਨਾਂ, ਅਨੰਤ ਜਨਮ, ਐਸੀ ਕਿਹੜੀ ਤਾਕਤ ਹੈ? ਅਨੰਤ ਜਨਮਾਂ ਦੇ ਅਪਾਰ ਜਨਮ ਦੀ ਹਰ ਘੜੀ ਦਾ ਹਿਸਾਬ ਉਸਦੇ ਕੋਲ ਹੈ। ਘੜੀ ਚਸੇ ਕਾ ਲੇਖਾ ਦੇਜੇ, ਇਹ ਸਾਫ ਦੇਣਾ ਪੈਣਾ ਜਿਤਨੀ ਮਰਜ਼ੀ ਸਿਆਣਤ ਕਰ ਲਈਏ। ਇਸ ਮੁਲਕ ਦੇ ਵਿੱਚ ਅਗਰ ਅਸੀਂ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ, ਸਾਨੂੰ ਆਪਣੇ ਸ਼ੌਕ ਦਾ ਪ੍ਰਦਰਸ਼ਨ ਕਰਨਾ ਪਏਗਾ। ਸ਼ੌਕ ਕੀ ਹੈ? ਇੱਕ ਕਾਮ, ਕਾਮ ਦਾ ਭਾਵ ਹੈ ਕਾਮਨਾ। ਕਾਮਨਾ 14 ਇੰਦਰੀਆਂ ਦੇ ਅੰਦਰ ਬੰਦ ਹੈ, ਕੈਦ ਹੈ। ਗੁਰੂ ਨਾਨਕ ਸਾਹਿਬ ਨੇ ਆਪਣੇ ਪਿਛਲੇ ਸਤਸੰਗਾਂ ਦੇ ਵਿੱਚ ਇਸ ਸਾਰੇ ਪ੍ਰਕਿਰਤੀ ਦੇ ਭੇਦ ਨੂੰ ਔਰ ਪਰਮਾਤਮਾ ਦੇ ਭੇਦ ਨੂੰ ਸਪਸ਼ਟ ਕੀਤਾ। ਅਸੀਂ ਪਰਮਾਤਮਾ ਪਰਮਾਤਮਾ ਕਰਦੇ ਹਾਂ, ਸਾਨੂੰ ਪਤਾ ਹੀ ਨਹੀਂ ਪਰਮਾਤਮਾ ਕੌਣ ਹੈ। ਸਭ ਤੋਂ ਪਹਿਲੇ ਪਰਮਾਤਮਾ ਦਾ ਗੁਣ ਹੈ ਪ੍ਰਕਿਰਤੀ, ਅਵਿਅਕਤ ਪ੍ਰਕਿਰਤੀ, ਅਤਿ ਸੂਰਜੋਂ। ਉਸਦੇ ਬਿਨਾਂ ਤਾਂ ਸ੍ਰਿਸ਼ਟੀ ਦੀ ਰਚਨਾ ਹੋ ਹੀ ਨਹੀਂ ਸਕਦੀ। ਅਸੀਂ ਉਹਨੂੰ ਜੜ ਕਹਿੰਦੇ ਹਾਂ, ਬੇਸ਼ੱਕ ਜੜ ਹੈ, ਇਹ ਸਾਰੇ ਗੁਣ ਹੀ ਜੜ ਹਨ। ਕਿਉਂ? ਕਿਉਂਕਿ ਇਹ ਗੁਣ ਜਿਸਦੇ ਨੇ, ਇਹਨਾਂ ਨੂੰ ਚਲਾਉਣ ਵਾਲਾ ਉਹ ਹੈ। ਅਗਰ ਉਹਨਾਂ ਨੂੰ ਚਲਾਉਣਾ ਨਾ ਚਾਹੇ, ਉਹਨੇ ਸਾਰੀ ਸ੍ਰਿਸ਼ਟੀ ਨੂੰ ਬ੍ਰੇਕ ਲਗਾ ਦੇਗਾ। ਦਿਆ ਮੇਰ ਸੰਤ ਇਸ ਮੁਲਕ ਦੇ ਵਿੱਚ ਕੀ ਕਰਨ ਆਉਂਦੇ ਨੇ? ਦਿਆ ਮੇਰ ਦੇਣ ਵਾਸਤੇ ਆਉਂਦਾ ਭੰਡਾਰਾ, ਰਹਿਮਤ ਦਾ ਭੰਡਾਰਾ। ਅਸੀਂ ਜੋ ਅਰਥ ਕੱਢੇ ਨੇ ਲੰਗਰ ਦੇ ਮੁਤਲਕ, ਖਾਣ ਪੀਣ ਦੇ ਮੁਤਲਕ, ਕਿਉਂਕਿ ਭੰਡਾਰ ਦਾ ਇੱਕੋ ਹੀ ਲਫ਼ਜ਼ ਸਾਨੂੰ ਇੱਕੋ ਹੀ ਅਰਥ ਮਿਲਦਾ, ਖਾਣੇ ਪੀਣੇ ਦਾ ਸ਼ੌਕ। ਜਿਹਨਾਂ ਮਤ ਔਰ ਧਰਮਾਂ ਦੇ ਨਾਲ ਅਸੀਂ ਸੰਬੰਧ ਰੱਖਦੇ ਹਾਂ, ਸਤਸੰਗ ਜੀ ਅਧੂਰੀ ਬਾਣੀ, ਅਧੂਰਾ ਪ੍ਰਚਾਰ, ਸਿਰਫ ਅਨੁਯਾਈਆਂ ਨੂੰ ਬਣਾਉਣਾ, ਗਿਣਤੀ ਗਿਣਨੀ, ਇਤਨਿਆਂ ਨੂੰ ਨਾਮ ਦੇ ਦਿੱਤਾ, ਇਤਨਿਆਂ ਨੂੰ ਅੰਮ੍ਰਿਤ ਛਕਾ ਦਿੱਤਾ, ਇਤਨੇ ਬੰਦੇ ਇਕੱਠੇ ਹੋ ਜਾਂਦੇ ਨੇ, ਬੜੇ ਮਹਾਨ ਸਤਸੰਗ ਕੀਤੇ ਜਾਂਦੇ ਨੇ, ਕਿਤਨੀਆਂ ਰੂਹਾਂ ਦਾ ਕਲਿਆਣ ਹੋ ਗਿਆ, ਇਸਦੀ ਗਿਣਤੀ ਉਂਗਲੀਆਂ ਦੇ ਪੋਟੋ ਬਹੁਤ ਜ਼ਿਆਦਾ ਨੇ ਇੱਕ ਇਨਸਾਨ ਦੇ, ਦੂਸਰੇ ਇਨਸਾਨ ਦੀ ਜ਼ਰੂਰਤ ਹੀ ਨਹੀਂ ਹੈਗੀ। ਕਿਤਨਾ ਸ਼ਰਮ ਦਾ ਵਿਸ਼ੇ ਹੈ। ਅਤੇ ਅਸੀਂ ਉਸ ਪਰਮਾਤਮਾ ਦੀ ਤਾਕਤ ਜਿਸ ਨੂੰ ਨਾਮ ਕਿਹਾ ਜਾਂਦਾ ਹੈ, ਸ਼ਬਦ ਕਿਹਾ ਜਾਂਦਾ, ਜੋ ਇਸ ਆਤਮਾ ਦਾ ਕਲਿਆਣ ਕਰ ਸਕਦੀ ਹੈ, ਕਿਆ ਇਸ ਨੂੰ ਪ੍ਰਚਾਰ ਕਿਹਾ ਗਿਆ? ਰਹਿਮਤ ਦਾ ਭੰਡਾਰਾ, ਰਹਿਮਤ ਔਰ ਭੰਡਾਰਾ। ਏਕਾ ਮਾਈ ਜੁਕਤ ਵਿਆਈ, ਤਿੰਨ ਚੇਲੇ ਪਰਵਾਨ, ਇੱਕ ਸੰਸਾਰੀ ਇੱਕ ਭੰਡਾਰੀ ਇੱਕ ਲਾਏ ਦੀਵਾਨ, ਜਿਸ ਤੇ ਪਾਵੇ ਤਿਵੇ ਚਲਾਵੇ, ਜਿਵ ਹੋਵੇ ਫੁਰਮਾਨ, ਉਹ ਵੇਖਾ ਉਹ ਨਦਰ ਨਾ ਆਵੇ ਬਹੁਤ ਆਏ ਵਿਗਾਨ। ਗੁਰੂ ਨਾਨਕ ਸਾਹਿਬ ਆਪਣੀ ਬਾਣੀ ਵਿੱਚ ਇਸ ਚੀਜ਼ ਨੂੰ ਸਪਸ਼ਟ ਕਰਦੇ ਨੇ। ਦੀਵਾਨ ਲਫ਼ਜ਼ ਦਾ ਇਹਦੇ ਵਿੱਚ ਵੀ ਯੂਜ਼ ਕੀਤਾ, ਭੰਡਾਰੀ ਦਾ ਵੀ ਯੂਜ਼ ਕੀਤਾ। ਭੰਡਾਰੀ ਦਾ ਭਾਵ ਕੀ ਹੈ? ਚਲਾਉਣ ਵਾਲਾ, ਕੋਈ ਐਸੀ ਵਸਤੂ, ਕੋਈ ਐਸਾ ਪਦਾਰਥ, ਕੋਈ ਐਸਾ ਸੰਬੰਧ ਜਿਸ ਨੂੰ ਉਹ ਕਾਇਮ ਰੱਖੇ, ਉਹ ਕੀ ਹੈ? ਭੰਡਾਰੀ ਪਰਮਾਤਮਾ ਦਾ ਇੱਕ ਗੁਣ ਹੈ। ਅਸੀਂ ਉਹਦਾ ਇੱਕੋ ਹੀ ਅਰਥ ਕੱਢਿਆ, ਖਾਣ ਪੀਣ ਦਾ ਪ੍ਰਬੰਧ, ਬਸ ਇਸ ਤੋਂ ਅੱਗੇ ਅਸੀਂ ਗਏ ਹੀ ਨਹੀਂ। ਸਾਹਸੰਗ ਜੀ, ਪੌੜੀਆਂ ਚੜ੍ਹਾਂਗੇ ਤਾਂ ਛੱਤ ਦਾ ਪਤਾ ਚੱਲੇਗਾ ਨਾ ਕਿ ਛੱਤ ਕੀ ਹੈ। ਪੌੜੀਆਂ ਤੋਂ ਬੈਠੇ ਬੈਠੇ ਥੋੜ੍ਹੇ ਪਤਾ ਚੱਲ ਜਾਏਗਾ। ਹੋਕਾ ਦੇਈ ਜਾਂਦੇ ਸੰਤ ਹੁੰਦੇ ਨੇ, ਹੱਕ ਦਾ ਨਾਰਾ ਦਿੰਦੇ ਹਨ। ਹੱਕ ਕੀ ਹੈ? ਸਤਨਾਮ, ਯਾਦ ਕਰਾਉਂਦੇ ਰਹੇ। ਇਸ ਸ੍ਰਿਸ਼ਟੀ ਨੂੰ ਚਲਾਉਣ ਵਾਲੀ ਕੋਈ ਤਾਕਤ ਹੈ, ਉਹ ਹੱਕ ਹੈ, ਸਤਨਾਮ ਹੈ। ਯਾਦ ਕਰਾ ਕੇ ਚਲੇ ਗਏ, ਹੋਕਾ ਦੇ ਕਰਕੇ ਚਲੇ ਗਏ। ਹੁਣ ਜੋ ਹੱਕ ਦੇ ਪਿੱਛੇ ਚੱਲੇਗਾ, ਉਹ ਛੱਤ ਤੇ ਪਹੁੰਚ ਜਾਏਗਾ। 84 ਲੱਖ ਜੋੜ ਸਬਾਈ, ਮਾਨਸ ਕੋ ਪ੍ਰਭੂ ਵਡਿਆਈ, ਇਸ ਪੌੜੀ ਤੇ ਜੋ ਮਰ ਚੁੱਕੇ, ਆਏ ਜਾਏ ਦੁੱਖ ਪਾਏਗਾ। ਅਪਾਰ ਜਨਮ ਸਾਡੇ ਹੋ ਚੁੱਕੇ ਨੇ, ਅਪਾਰ ਜਨਮ। ਕੋਈ ਗਿਣਤੀ ਨਹੀਂ, ਕੋਈ ਪਹਿਲਾ ਮਨੁੱਖਾ ਜਨਮ ਲਾ ਕਰਕੇ ਨਹੀਂ ਬੈਠੇ, ਕੋਈ ਪਹਿਲੀ ਵਾਰੀ ਸੰਤਾਂ ਦੇ ਲੇੜੇ ਨਹੀਂ ਲੱਗੇ ਅਸੀਂ, ਪਹਿਲੀ ਵਾਰੀ ਕੋਈ ਨਾਮ ਨਹੀਂ ਮਿਲਿਆ, ਕੋਈ ਅੰਮ੍ਰਿਤ ਨਹੀਂ ਛਕਿਆ ਅਸੀਂ। ਕਈ ਸੰਤਾਂ ਨੇ ਕਦੀ ਕੋਈ ਇੱਕ ਨਿਸ਼ਾਨ ਨਹੀਂ ਦਿੱਤੀ ਅੱਜ ਤੱਕ। ਭਾਈ ਤੁਹਾਨੂੰ ਪਿਛਲੇ ਜਨਮ ਦੇ ਵਿੱਚ ਅਸੀਂ ਨਾਮ ਦੇ ਤਾਂ ਅੰਮ੍ਰਿਤ ਬਣਾ ਦਿੱਤਾ ਗਿਆ ਸੀ, ਤੁਹਾਨੂੰ ਕੋਈ ਜ਼ਰੂਰਤ ਨਹੀਂ ਹੈ। ਸੰਤ ਮੇਰੇ ਸੇਵਾ ਦੇਣ ਵਾਸਤੇ ਇਸ ਮੁਲਕ ਦੇ ਵਿੱਚ ਆਉਂਦੇ ਨੇ। ਜੋ ਮੈਂ ਗੱਲ ਕਰਦਾ, ਆਪਣੇ ਆਪ ਨੂੰ ਸੰਤ ਕਹਿੰਦਾ, ਇਹ ਸੰਤ ਮਤ ਦਾ ਪ੍ਰਤੀਕ ਹੈ, ਉਹ ਸੰਤ ਨਹੀਂ ਹੈ। ਅਗਲੇ ਜਨਮ ਕਿਸਨੇ ਦੇਖੇ ਨੇ? ਕੌਣ ਗਰੰਟੀ ਦੇਗਾ ਅਗਲਾ ਮਨੁੱਖਾ ਜਨਮ ਸਾਨੂੰ ਮਿਲੇਗਾ? ਲਿਆ ਕਿਸੇ ਸੰਤ ਨੇ ਸਾਡੇ ਦਾਸ, ਮੇਰਾ ਕਹਿ ਦਿਆ ਅਗਲਾ ਜਨਮ ਅਸੀਂ ਇਸ ਨੂੰ ਇਨਸਾਨ ਦਾ ਦੇ ਦੇਵਾਂਗੇ। ਕਿਉਂ? ਅਗਰ ਉਹ ਪੂਰਨ ਸੰਤ ਹੈ ਤਾਂ ਪਰਮਾਤਮਾ ਦੇ ਹੁਕਮ ਦੇ ਵਿੱਚ ਹੈ। ਪਰਮਾਤਮਾ ਦੇ ਹੁਕਮ ਦੇ ਨਾਲ, ਉਸ ਤਾਕਤ ਦੇ ਨਾਲ, ਉਸ ਸ਼ਬਦ ਦੇ ਨਾਲ ਉਸਦੀ ਵਡਿਆਈ ਹੈ। ਔਰ ਇਹ ਸ਼ਬਦ ਅੱਜ ਚਾਹੇ ਸੰਤ ਕੋਲੋਂ, ਚਾਹੇ ਸਾਡੇ ਕੋਲੋਂ, ਚਾਹੇ ਕੁੱਤੇ ਬਿੱਲੇ ਕੋਲੋਂ, ਨਿਕ੍ਰਿਸ਼ ਤੋਂ ਨਿਕ੍ਰਿਸ਼ ਜੂਨ ਦੇ ਵਿੱਚੋਂ ਅਗਰ ਇਹ ਸ਼ਬਦ ਨਿਕਲ ਗਿਆ ਤਾਂ ਸਮਝੋ ਜੀ ਮਿੱਟੀ ਦੇ ਤੁਹਾਰਾ ਪੰਕਤੀ ਤੱਕ ਸ਼ਰੂਰ ਹੈ। ਕਿਸੇ ਦਾ ਦੋ ਦੋ ਤੱਕ ਹੈ, ਕਿਸੇ ਦੀ ਇੱਕ ਦੋ ਤੱਕ ਹੈ, ਇਸ ਤੋਂ ਅੱਗੇ ਕੁਝ ਵੀ ਨਹੀਂ ਹੈਗਾ। ਤੇ ਫਿਰ ਵਡਿਆਈ ਕਿਸ ਦੀ ਹੈ? ਨਾਮ ਦੀ, ਸ਼ਬਦ ਦੀ। ਭੰਡਾਰੀ ਦਾ ਇੱਥੇ ਪਾਰ ਹੈ ਸੰਕਲਨ, ਅਪਾਰ ਸੰਕਲਨ। ਭੰਡਾਰ ਔਰ ਭੰਡਾਰੀ, ਜਿਸਦੇ ਕੋਲੋਂ ਭੰਡਾਰ ਹੈ ਅਪਾਰ, ਉਹ ਭੰਡਾਰੀ। ਰਹਿਮਤ, ਰਹਿਮਤ ਦਾ ਭਾਵ ਹੈ ਦਿਆ। ਹੁਣ ਦਿਆ ਚਾਹੀਦੀ, ਸਭ ਨੂੰ ਚਾਹੀਦੀ ਹੈ, ਬਿਨਾਂ ਦਿਆ ਦੇ ਸ੍ਰਿਸ਼ਟੀ ਨਹੀਂ ਚੱਲਦੀ। ਇੱਕ ਦਿਨ ਸੂਰਜ ਨਾ ਚੜ੍ਹੇ, ਸ੍ਰਿਸ਼ਟੀ ਫਨਾ ਹੋ ਜਾਏਗੀ। ਜੋ ਕਲੋਰੋਫਿਲ ਬਣਦਾ ਹੈ ਨਾ ਖਾਣ ਦਾ ਪੌਸ਼ਟਿਕ ਤੱਤ, ਇਹ ਸਿਰਫ ਸੂਰਜ ਦੀ ਕਿਰਨਾਂ ਦੇ ਵਿੱਚ ਹੈ, ਹੋਰ ਕਿਸੇ ਵਿੱਚ ਹੈ ਹੀ ਨਹੀਂ। ਚੰਦ ਸੂਰਜ ਨੂੰ ਆਧਾਰ ਦੇਣ ਵਾਲਾ ਕੌਣ ਹੈ? ਕੋਈ ਤਾਕਤ ਕੰਮ ਕਰ ਰਹੀ ਹੈ? ਅੱਜ ਤੱਕ ਕਦੀ ਉਹਦੇ 'ਚ ਫੇਰ ਬਦਲ ਅਸੀਂ ਮਹਿਸੂਸ ਕੀਤਾ? ਅੱਜ ਤੱਕ ਨਹੀਂ ਕੀਤਾ। ਜਿਤਨੀ ਸ੍ਰਿਸ਼ਟੀ ਚੱਲ ਰਹੀ ਹੈ, ਕਦੀ ਆਪਸ ਹੀ ਟਕਰਾਈ ਹੈ? ਸਭ ਆਪਣੇ ਸਮੇਂ ਸਿਰ ਚੱਲ ਰਹੇ ਨੇ। ਜਿਤਨੀਆਂ ਘੜੀਆਂ ਸਾਡੀਆਂ ਲਿਖੀਆਂ ਨੇ ਸਾਧ ਸੰਗਤ ਜੀ, ਸਰਦਾਰ ਬਹਾਦਰ ਜੀ ਆਪਣੇ ਸਤਸੰਗ ਦੇ ਵਿੱਚ ਕਿਆ ਬਦਲ ਕਰਦੇ ਨੇ। ਸਵਾਸ ਔਰ ਕੋਰ ਜਿਹੜੇ ਨੇ ਗਿਣਤੀ ਦੇ ਵਿੱਚ ਨੇ। ਇਹ ਗਿਣਤੀ ਖਤਮ ਹੋਣ ਤੋਂ ਪਹਿਲੇ ਜਨਮ ਹੁੰਦਾ ਇਹ ਗਿਣਤੀ ਸ਼ੁਰੂ ਹੋ ਜਾਂਦੀ ਹੈ। ਜਿਸ ਤਰ੍ਹਾਂ ਬੱਚਿਆਂ ਨੂੰ ਤਾਸ਼ ਨਹੀਂ ਖੇਡਦੇ ਨਾ, ਛੋਟੇ ਛੋਟੇ ਖੇਡਦੇ, ਅਸੀਂ ਵੱਡੇ ਵੀ ਕਈ ਵਾਰੀ ਖੇਡਦੇ ਹਾਂ, ਗਾਣਿਆਂ ਦੀਆਂ ਤੁੱਕਾਂ ਮਿਲਾਉਂਦੇ ਹਾਂ। ਸਾਰੀ ਹਸਤੀ ਕਿੱਥੇ ਮਿਟਾ ਰਹੇ ਹਾਂ, ਕਿਹੜਾ ਪ੍ਰਦਰਸ਼ਨ ਕਰ ਰਹੇ ਹਾਂ ਇਸ ਮੁਲਕ ਦੇ ਵਿੱਚ? ਸੋਚੋ, ਵਿਚਾਰ ਕਰੋ। ਪਰਮਾਤਮਾ ਨੂੰ ਮਿਲਣ ਦੇ ਇੱਕੋ ਹੀ ਸਾਧਨ ਹੈ ਇਨਸਾਨ ਦੀ ਜੂਨ, ਕੋਈ ਹੋਰ ਜੂਨ ਮਾਇਕਾ ਲਾਲ ਚਾਹ ਕਰਕੇ, ਕੋਈ ਦੇਵੀ ਦੇਵਤਾ ਇਸ ਦੇਵੀ ਕੋ ਸਿਮਰੋ ਦੇ। ਉਹ ਦੇਵੀ ਬਦਲ ਹਲਕੀ ਸੀ, ਬਜ ਬਿੰਡ ਹੁਣ ਮਤ ਜਾਓ, ਮਾਨੁਖ ਜਨਮ ਕਾਲ ਲਾਓ। ਕਈ ਜਨਮ ਹੈ ਕੀਟ ਬਨਗਾ, ਕਈ ਜਨਮ ਗਜ ਪੂਰਨ ਕਰਾਂਗਾ, ਕਈ ਜਨਮ ਪੰਖੀ ਸਰ ਪੋਓ, ਕਈ ਜਨਮ ਰਾਵਰ ਮਿਟ ਜੋ। ਮਿਲ ਜਗਦੀਸ਼ ਮਿਲਣ ਕੀ ਬਰੀਆ, ਚਿਰਨ ਕਾਨ ਦੇਤੇ ਸੁੰਦਰੀਆ। ਕਿਤਨੀ ਦੂਰ ਦੇ ਬਾਅਦ, ਅਪਾਰ ਸਮੇਂ ਦੇ ਬਾਅਦ ਇੱਕ ਸੁਹਾਨੀ ਘੜੀ ਆਈ ਹੈ। ਛਣ ਵਾਂਗੂਰ ਜੀਵਨ ਹੈ। ਮੈਂ ਸੋਚੋ ਵੀ 100 ਸਾਲ ਦੀ ਜ਼ਿੰਦਗੀ ਬਹੁਤ ਵੱਡੀ ਲੰਬਾਈ ਹੈ, ਵੱਡੀ ਲੰਬਾਈ ਹੈ 84 ਲੱਖ ਜੂਨ ਦੀ। ਕਿਸੇ ਸੰਤ ਮਹਾਤਮਾ ਨੇ, ਚਾਹੇ ਪੁਰਾਣਾ ਚਾਹੇ ਪੁਰਾਣਾ, ਅੱਜ ਤੱਕ 84 ਲੱਖ ਜਾਮਿਆਂ ਦਾ ਸਮੇਂ ਦਾ ਜਵਾਬ ਨਹੀਂ ਦਿੱਤਾ। ਇਹ ਕਲਪਨਾ ਵੀ ਨਹੀਂ ਦੇ ਸਕਿਆ ਕੋਈ, ਕਿਸੇ ਕੋਲ ਨਹੀਂ ਹੈ ਸਾਹ। ਪਰ ਇਸ ਮੁਲਕ ਦੇ ਵਿੱਚ ਅਸੀਂ ਮੈਨੂੰ ਪਰਮਾਤਮਾ ਕਿਆ ਕਰਦੇ, ਤੋਬੇ ਪੂਰੇ ਗੋਲ ਮਿਲਦੇ। ਤੇ ਸਰਦਾਰ ਬਹਾਦਰ ਜੀ ਕਹਿੰਦੇ ਨੇ, ਆਪਣੇ ਸ਼ੋਕ ਦਾ ਪ੍ਰਦਰਸ਼ਨ ਕਰ, ਗਿਣਤੀ ਗਿਣਨੀ ਚਾਲੂ ਹੋ ਗਈ। ਜਿਸ ਵੇਲੇ ਤੂੰ ਇਸ ਮੁਲਕ ਦੇ ਵਿੱਚ ਜਨਮ ਲਿਆ, ਘੋਰ ਨਰਕ ਦੇ ਵਿੱਚੋਂ ਆਇਆ, ਘੋਰ ਨਰਕ ਦੇ ਵਿੱਚੋਂ। ਨਿਮਾਣੇ ਕੋ ਜੋ ਦੇਤੇ ਮਾਨ, ਸਗਨ ਭੁੱਖੇ ਕੋ ਕਰਤਾ ਦਾਨ, ਗਰਭ ਘੋਰ ਮੈਂ ਰੱਖਣ ਹਾਰ, ਤਿਸ ਠਾਕੁਰ ਕੋ ਸਦਾ ਨਮਸਕਾਰ। ਕਹਿੰਦੇ ਨੇ ਉਸ ਠਾਕੁਰ ਨੂੰ, ਉਸ ਪਰਮਾਤਮਾ ਨੂੰ, ਉਸਦੇ ਅੱਗੇ ਸਦਾ ਨਤਮਸਤਕ ਰਹਿ। ਤੇ ਸਾਡਾ ਮਸਤਕ ਕਿਸਦੇ ਅੱਗੇ ਚੁੱਕਿਆ ਹੋਇਆ, ਵਿਚਾਰ ਕਰੋ। ਗੁਰੂ ਨਾਨਕ ਸਾਹਿਬ ਉਸ ਪਰਮਾਤਮਾ ਦੀ ਆਤਮਿਕ ਪ੍ਰੇਰਨਾ ਨੂੰ ਵਿਅਕਤ ਕਰ ਰਹੇ ਹਨ। ਰੋਣ ਪਿੱਟਣ ਨਾਲ ਕੁਛ ਨਹੀਂ ਹੋਏਗਾ, ਅਹੰਕਾਰ ਦੇ ਵਿੱਚ ਗੋਤੇ ਲਗਾਉਣ ਨਾਲ ਕੁਛ ਨਹੀਂ ਹੋਏਗਾ, ਕਹਿ ਦੇਣ ਦੇ ਨਾਲ ਕੁਛ ਵੀ ਨਹੀਂ ਹੋਏਗਾ। ਜੇ ਅਗਰ ਕੋਈ ਕਹਿ ਵੀ ਦੇਗਾ, ਅਸੀਂ ਲੈ ਜਾਵਾਂਗੇ, ਝੂਠ ਹੈ। ਮਰਨ ਦੇ ਬਾਅਦ ਦਾ ਮਜ਼ਬੂਰ, ਉਹਨਾਂ ਨੂੰ ਕਹੋ ਅਗਰ ਲਿਜਾਣਾ ਚਾਹੁੰਦੇ ਸਾਨੂੰ ਜਿੰਦੇ ਚਲਾ ਜਾਓ, ਇੱਕ ਝਲਕ ਹੀ ਦਿਖਾ ਦਿਓ, ਪਿੱਠੀ ਦੇਖੋਗੇ। ਕਿਉਂ? ਕਿਉਂਕਿ ਅਸੀਂ ਹੁਕਮ ਨਹੀਂ ਮੰਨਦੇ। ਪਲ ਪਲ ਆਪਣੀ ਹਸਤੀ ਕਿਹਦੇ ਉੱਪਰ ਮਿਟਾ ਰਹੇ ਹਾਂ? ਸੋਚੋ, ਇਹ ਪ੍ਰਾਣ ਸ਼ਕਤੀ ਖਤਮ ਹੁੰਦੀ ਜਾ ਰਹੀ ਹੈ। ਅਸੀਂ ਘੋੜੇ ਪਾਗਲ ਨੱਚਣ ਤੋਂ ਵੀ ਅਸੀਂ ਫੁਰਸਤ ਨਹੀਂ ਪਾ ਸਕਦੇ। ਇਹ ਮਜ਼ਬੂਰ ਅਸੀਂ ਅਪਣਾ ਰੱਖਿਆ। ਮਿਲਣ ਦਾ ਇੱਕੋ ਹੀ ਸਾਧਨ ਹੈ, ਇਹ ਜੀਵਨ ਸਾਨੂੰ ਮਿਲਿਆ ਹੈ। ਪਰਮਾਤਮਾ ਦੇ ਮਿਲਣ ਦੇ ਸ਼ੋਕ ਦਾ ਪ੍ਰਦਰਸ਼ਨ ਕਰ ਲਓ। ਕਿਸ ਤਰ੍ਹਾਂ ਪਹੁੰਚਾਉਂਦੇ ਆਪਣੇ ਘਰ? ਦਿਆ ਮੇਰ ਨਾਲ। ਪ੍ਰਾਣੀ ਦੇ ਵਿੱਚ ਜੋ ਤਾਕਤ ਦਿੱਤੀ ਗਈ ਹੈ, ਜਦੋਂ ਇਹ ਆਪਣੇ ਧੁਰੋਂ ਉਤਰ ਕਰਕੇ ਆਈ ਹੈ, ਸੰਖੇਪ ਦੇ ਵੀ ਗੁਰੂ ਨਾਨਕ ਸਾਹਿਬ ਸਪਸ਼ਟ ਕਰ ਰਹੇ ਨੇ, ਉਹ ਸਾਰੀਆਂ ਰੂਹਾਂ ਇਸ ਸਬਜੈਕਟ ਤੋਂ ਬਿਲਕੁਲ ਹੀ ਅਣਜਾਣ ਨੇ। ਮੂਲ ਜੜ ਤੋਂ ਪਤਾ ਹੀ ਨਹੀਂ ਇਨਸਾਨ ਦਾ ਜਨਮ ਕਿਸ ਵਾਸਤੇ ਹੋਇਆ, ਖਾਣਾ ਪੀਣਾ ਭੋਗਣਾ ਔਰ ਸੋ ਜਾਣਾ, ਬਸ ਇਸ ਤੋਂ ਅੱਗੇ ਕੁਛ ਨਹੀਂ ਜਾਣਦੇ। ਇਹ ਜਗ ਮਿੱਠਾ ਬਲਾ ਕਿਸ ਡਿੱਟਾ।
لوگ جیبے کٹے جا رہے گلے چھوٹے کیتے جا رہے ہیں چھوٹے چھوٹے بچوں کا حق مار دیتا جا رہا ستیاں دے نال نرنتر بلاتکار کیتا جاتا ودوا دے نال نرنتر بلاتکار کیتا جاتا بلاتکار کا پاؤ ہے آتما جس کام کو کرنا نہیں چاہتی اس کام کو کرنے واسطے اس آتما مجبور کر دینا ایک جندے جن میں پڑکانا پیار دن میں کچل دینا قرآن شریف کیا کہتی ہے ایک ہزار کعبہ دے حز انہوں کا فرم ایک پاس رکھ لوں اگر ایک تک دے دل میں رون دیتا دکھا دیتا وہ سارا فل فنا ہو جائے گا ایسے فنا تو ایسے سانس مومنٹن کر دیں دیا اور کوئی مائی کا لال ایک ہزار کعبہ دے سنسن آج کون کر سکے وچار کرو گرو نانک صاحب نے بالکل سپشٹ کر دیتا اپنے آپ نے اسی دے نال رکھنا اس بانی دے نال بالکل برابر جس طرح ون وے ٹریفک چلتا ہے بالکل برابر چلو کوئی مندیا نہیں کوئی وڈیائی نہیں کوئی ماتیا دھرم چلانے واسطے اتنے سنت نہیں آتے وہ حکا دیں چلے جاتے ہیں اسی انہوں نے چکر ہی کٹتے رہتے ہیں کپڑے کھیلتے رہتے ہیں ناکا ہی رکڑتے رہتے ہیں بس حکا دے کے چلے جاتے ہیں جڑے انہوں کے پیچھے چلتے ہیں انہوں کے پیچھے سچ مچ اپنا گھر بول جاتے ہیں جڑے انہوں کے پیچھے نہیں چلتے وہ بھلے ہی رہتے ہیں اس ملک کے بھی انہوں نے پھر رستہ نہیں ملتا نہ کوئی رستہ دینا نہ رستہ مل سکتا ہے منکیا کی مالا گرو نانک صاحب نے پچھلے ستسنگ کے ختم کی تھی تو اکتیواں منکا شروع ہے وہ کی ہے کان کابنا اس شروع توڑے بنا یہ منکا نہیں ٹوٹے گی کامنا سارے سنسار بھی ہے کامنا سانو تاڑیاں مارن کی ہے کھیت شریر جو بوجھی ہے ہند کھلویا کھیت کے بچ جان تو پہلے پہلے چھوٹ ہے جو مرضی بیج لے پر کر تیرے ہی آئے گا جو بیج گیا سے مت جانی اگ تو تورے بیجن کے بعد تیرے کارام کٹ کے آ جاؤں گے ہاں پہلے تین پوری چھوٹ ہے جس لیے تنم لیا نا اس ملک کے تین پوری چھوٹ ہے جو چاہے تو بیج لے تین بھی بیج لے جو اس پرماتما کے بجلی کرنا شوق میں پرگٹ کر لے جنگل جیوت مریا پر جل تریے اگر اس سنسار میں پیار کرنا چاہتے ہو اس قبر کے بچوں نکلنا چاہتے ہو پل پل مرنا پڑے گا تیاگ کرنا پڑے گا یگ یعنی تیاگ برہم یعنی تپسیا نرنتر یگ کرنے والا برہم جیو اس پر برہم اکال پرکھ پرماتما ملن دے اوش قابل بنتا ہے سر دیجیے کان نہ دیجیے سر دین کے بعد بھی تو دعویٰ نہیں کر سکتا کوئی دعویٰ نہیں ہے تیرا مت کسی انکار دن چلی میں بڑا بھجن کیا میں بڑی تپسیا کی ہے کار بار بھی بچے سب کچھ تیاگ دیتا پرماتما مل جائے گا نہیں ملے گا وہ سب دے بعد اپار یوگ تپ کرن دے بعد آج برہم دیوتا جی جوٹی دے رہے ہیں تین لوگوں کی چتر یوگ تریٹ یوگ یوگ زبان تو کہہ دینا آسان ہے گھنٹہ دو گھنٹے ذرا ایک پاس بیٹھ کر کے دکھا دو وچار کرو اور اپنا مہاتم اس کے نال رکھو کون لے جائے گا پار کون کہہ دیا اسی تمہیں مل جاؤں گا مرن دے بعد مرن دے بعد کوئی گارنٹی نہیں ہے ایک جھوٹ بول رہے جتنے میں سارے جھوٹ ہوں جیندے جی کا ودگوڑ ہے یہ تارے اس طریقے نال نہیں پھٹ جاتے اس طریقے کے نام پرکاش نہیں مل جاتا کھیت کے بھی جو بجے نا کھیت ہے انسان کا ذنم اور پران شکتی کی جی اوپر خرچ کی ہے تیرے بیج ہیں گرو ارجن دیو پاشا کیا کہہ دیں کہ نام دو تیرے گھر پرکاش تھی ہوئے گا جو پرکاش کا شوق رکھے ہوئے پرکاش بیج گیا ہے تیرے سنسار کی کامنا بجی ہے تو سنسار کی کامنا کٹ کر گیا ہے تیرے گھر تو یہ بھگتان کیوں دے گا اس کا بھوگ کیوں کرے گا تم اور ہونے کا پنجرا جب پکڑے آتما اکتی منکیا کی مالا پہن کر کے بیٹھی ہے انہوں کا شوق رکھتی ہے جتنے مرضی ماتر دھرم حاصل کر لو جتنے مرضی اسی سیاحت کر لیے جتنے مرضی نام اور امرت کے کنڈ کے کنڈ خالی کر لیے سات سنگت جی انچا کی گل کر لیے کوئی ہل بھی نہیں سکتا اپنی جگہ تو اسی ایسے جکڑے ہوئے ہیں اس جال کے بچ اس جال کا کسی کو کلپنا تک نہیں پتا تک نہیں ہے اسی نرنتر جو کچھ کر رہے ہیں سوچ رہے ہیں شاید جال تو نکل رہے ہیں निरंतर इस दाल के अंदर तसदे चले जा रहे। क्यों? क्योंकि साधी हर चीज के पिछे काम है, कामना है। अगर सतगुर के पिछे भी आते हैं तो काम लै करके भी आते हैं, काम लै करके जाते हैं, प्रतिफल अवश्य है। तो सरदार बहादुर जी बिल्कुल स्पष्ट करते हैं, कहते हैं प्राण शक्ति खत्म होने को पहले परमात्मा ने मिलना है। बड़िया बड़िया चलाकरूं सत्संग जाते हैं, सवाल करते हैं, कहते हैं दो ढाई घंटे के भजन, बाकी मूह दे गल रहा है कि सरदार बहादुर जी खुद खामोश रहे। कहते हैं भजन भजन और सिर्फ भजन, जिंदगी भर का कौन है कोई दावा नहीं है। जिन्हें सतगुरु ने कहने साढ़े सतगुरु ने किड़े अंकार बचो जो साढ़े कहता तो उन्हें आ गए। संत किसे दे नहीं, इस सृष्टि के भी दया दी लहर ला करके आते हैं, वो पंडार ला करके आते हैं। किस तरीके दे ना? बिना दया दे आत्मा जड़ी है अपने घर नहीं जा सकती। इसके कोई जितनी ताकत है उसकी मिसाल गुरु नानक साहब ने दी है एक तुलना के रूप में कि 1200 की है, उन्होंने चाहे 12 पेट्रोल के टैंक कह लो, कोई भी उदाहरण दे दो, एक समझाने की गल है। क्योंकि ये चीजा जितनी भी ने रूहानियत असं मजदा के नाल उसने बयान नहीं कर सकते, ला बयान ने। क्यों? क्योंकि ये आत्मा का विषय है। शब्द गुरु सुरत तुम चोला, गुरु कौन है? शब्द, शब्द कौन है? परमात्मा। और शिगिर्द शिष्य कौन है? कोई मनुख नहीं, कोई कुत्ते बिल्ले की गल नहीं करते, आत्मा की गल करते हैं बस। गुरु और शिष्य के बीच का जो मजबूर है वह है अकाल पुरख की आत्मिक प्रेरणा, वह दर्ज है गुरु ग्रंथ साहब के। और जो प्रभु थी कि गुरु नानक साहब की बाणी है, नहीं, झूठ है। बाणी अकाल पुरख परमात्मा की आत्मिक प्रेरणा है, जिस घट के अंदर प्रगट हो गई। वह घट तो सिर्फ एक नुमाइंदा मात्र इस ताकत को प्रगट करेगा बस। पर ताकत है शब्द, शब्द है मन बुद्धि इंद्रियों तो परे, वो इस शरीर के भी तुम्हें मिलता है, ना कोई दे सकता। शरीर का भाव है मन बुद्धि और इंद्रिया। जब असं शरीर के विचों निकलेंगे तभी जा करके उस परमात्मा यानी कि शब्द के नाल जुड़ांगे। बाकी सब कुछ इस शरीर के सिर्फ परचावा, जो ब्रह्मंड है सोई पिंड है, जो कुछ इस ब्रह्मंड के उसका परछावा अंड के यानी त्रिलोकी के, और त्रिलोकी का परछावा जरा इस शरीर के परछावे से, यानी कि परछाई की परछाई है। जिस तरह सूरज की परछाई पानी के है और पानी का परछावा दीवार से सामने नजर आ रहा, पर सूरज उठे नहीं है, सूरज अपने मंडल के है। ठीक उस तरीके शब्द अपनी जगह पर मौजूद है, अपना काम करता है। एक परमात्मा प्रकृति है, दूसरा परमात्मा शब्द है, दोनों मिलकर के यह नाना प्रकार बनाते हैं। तीसरा परमात्मा इस जगत के बीच वायु है, पवन, जो उस पुतले में चला दें, उस आकार को चला दें। अगर पवन उस प्रवेश नहीं करते तो जारी किया जाता, और पवन के प्रवेश के बाद भी संबोधन तो शुरू हो जाता है, पर अस उसको काम नहीं ला सकते। यानी कि तीन परमात्मा की प्रगट होने के बाद भी इस सृष्टि का काम नहीं चलता, फिर सृष्टि के चौथा परमात्मा एक और चाहिए। चौथा परमात्मा कौन है? आत्मा। इसको परमात्मा क्यों कहा गया? इस दे विच भी वो सारे गुण ने जिसका कि अंश है। समुंदर की बूंद दोनों ने लैबोरेटरी टेस्ट कर लो, लिस्ट कोई बनेगी, सिर्फ मात्रा की कमी रहेगी। समुंदर के भी जिस पदार्थ की मात्रा आएगी वह पैर आएगी, और बूंद की जी मात्रा आएगी वह सीमित आएगी, उसकी क्वांटिटी निश्चित होगी बस, बाकी लिस्ट वही बनेगी। ठीक उस तरीके के नाल यह अंश परमात्मा का, तो यह जगत का जितना भी कार व्यवहार चल रहा यह आत्मा चला रही है। आत्मा जो ही प्रवेश करती है वह पुतला चलन लग जाता, यह आत्मा निकल जाती है सत्संग, शरीर का कुछ भी नहीं होगा, पवन रहनी चाहिए, पुतला उस तरह काम करेगा। जो योगी शरीर तो जीवित जी मरते हैं वही भेद है, यह सुषमना नाड़ी के अंदरों निकल जाती है आत्मा। तो क्या सुषमना आर्मी के अंदरों निकल जाना क्या कोई तमाशा है? क्या दो ढाई कंडे का मजबूर है? लोग भी लोगों के गले कट करके निरंतर काम में बीज करके पूर्ण सतगुरों के इतिहासों में पालो, बिल्कुल स्पष्ट बाणी है, जैसा बीजोगे वैसा कटोगे। दादू दयाल जी का उदाहरण सतगुरु साहब दे रहे हैं, पूरा संत सी, किसी को शक है? जोगा जी, जग्गा जी उन्होंने शिष्य सन, सिद्ध योगी, जबान तो जो निकल गया पूरा हो जाता से, जो कहता पूरा हो गया। उन्होंने गुरु भरा सन, चोखा जी उन्होंने पत्नी सी सती, ਉਹਨਾਂ ਦੇ ਔਲਾਦ ਕੋਈ ਨਹੀਂ ਸਨ, ਬੜੇ ਪ੍ਰੇਮੀ ਸਨ, ਬੜੀ ਸੇਵਾ ਕਰਦੇ ਸਨ ਗੁਰੂ ਭਰਾਵਾਂ ਦੀ। ਜਦੋਂ ਵੀ ਜਾਣਾ ਪਊ ਸੇਵਾ ਕਰਨੀ। ਬਿੱਲ ਪਸੀਜ ਗਿਆ, ਰੰਗਾਂ ਦੀ ਲਹਿਰ ਆ ਗਈ, ਵਰਦਾਨ ਦੇ ਦਿੱਤਾ ਪੁੱਤਰ ਦਾ। ਉਹਨਾਂ ਨੇ ਕੰਮ ਕਰਦਾ ਕਿ ਜੋ ਵੀ ਉਹ ਨਿਕਲਦਾ ਪੂਰਾ ਹੋ ਜਾਂਦਾ, ਪੁੱਤਰ ਦਾ ਵਰਦਾਨ ਦੇ ਦਿੱਤਾ। ਬੜੀ ਸੇਵਾ ਹੁੰਦੀ ਸੀ। ਸਾਹਸਬੰਧ ਦਾ ਨਤੀਜਾ ਕੀ ਨਿਕਲਿਆ? ਗੁਰੂ ਪੂਰਾ ਹੀ ਸੀ, ਗੁਰੂ ਦੇ ਨਾਮ ਲੱਗੇ ਸਨ, ਸਿੱਧ ਯੋਗੀ ਸਨ, ਬੜੀ ਕਮਾਈ ਵਾਲੇ ਸਨ, ਬਹੁਤ ਕਮਾਈ ਵਾਲੇ। ਨਤੀਜਾ ਜਾਣਦੇ ਕੀ ਨਿਕਲਿਆ? ਉਹਨਾਂ ਨੂੰ ਚੋਲਾ ਛੱਡਣਾ ਪਿਆ ਉਸੀ ਵਕਤ ਦਾ ਭਾਵ ਹੈ ਕਿ ਥੋੜੇ ਸਮੇਂ ਬਾਅਦ ਉਸ ਘੋਰ ਨਰਕ ਤੇ ਵੀ ਜਾਣਾ ਪਿਆ। ਗਰਭ ਜੂਨ ਦੇ ਵਿੱਚ ਘੋਰ ਨਰਕ ਹੈ। ਗੁਰੂ ਨਾਨਕ ਸਾਹਿਬ ਆਪਣੇ ਸ਼ੁਰੂ ਦੇ ਸਤਸੰਗਾਂ ਚ ਇਸ ਚੀਜ਼ ਨੂੰ ਵਿਅਕਤ ਕਰੇ, ਕੈਸਾ ਭਿਆਨਕ ਨਰਕ ਹੈ, ਨਾ ਬਿਆਨ। ਇੱਕ ਮੋਹ ਇਹਦੀ ਪਿੰਡ ਦੇ ਵਿੱਚ ਜਿਸ ਤਰੀਕੇ ਨਾਲ ਇੱਕ ਆਤਮਾ ਨੂੰ ਤਪਾਇਆ ਜਾਏ ਨਾ, ਜਾਂ ਕਿਸੇ ਛੋਟੇ ਹੋਰ ਜੀਵ ਨੂੰ ਤਪਾਇਆ ਜਾਂਦਾ, ਭੁਲਿਆ ਜਾਂਦਾ, ਇਹ 16 ਹੱਡੀਆਂ ਦੇ ਜੋੜ ਉਸ ਰਾਤ ਤਪਾ ਕਰਕੇ ਪਕਾਏ ਜਾਂਦੇ ਨੇ। ਉਸ ਲਈ ਆਤਮਾ ਥੱਲੇ ਨੂੰ ਜੋ ਉਤਰਦੀ ਤੀਸਰੇ ਤੇ ਸਜਾਤੀ ਉਸ ਅਕਾਲ ਪੁਰਖ ਪਰਮਾਤਮਾ ਦਾ ਨਿਰੰਤਰ ਚਿੰਤਨ ਕਰਦੀ ਹੈ, ਔਰ ਉਸ ਨੂੰ ਧਿਆਨ ਦਿੱਤਾ ਜਾਂਦਾ, ਇਸ ਨੂੰ ਯਾਦ ਕਰਾਏ ਜਾਂਦੇ ਨੇ ਅਪਾਰ ਜਨਮ ਕਿ ਤੂੰ ਕੀ ਕੁਛ ਕੀਤਾ ਹੈ। ਤੇ ਕੋਈ ਨਾ ਕਿਤੇ ਵੜਦਾ ਇਸ ਘੋਰ ਨਰਕ ਤੋਂ ਕੱਢ ਮੈਨੂੰ, ਸਿੱਧਾ ਕਰ, ਮੈਂ ਤੈਨੂੰ ਪ੍ਰਾਪਤ ਕਰਾਂਗਾ। ਇੱਕੋ ਹੀ ਕਸਮ ਖਾਂਦਾ, ਦੂਸਰੀ ਕੋਈ ਨਹੀਂ ਖਾਂਦਾ, ਪਰ ਥੱਲੇ ਉਤਰ ਕੇ ਨਹੀਂ ਜਾਂਦਾ, ਰੋਂਦਾ ਪਿੜਦਾ ਬੜਾ ਰੋਂਦਾ। ਇਹ 4 ਮਹੀਨੇ ਦਾ ਸਮੇਂ ਐਸਾ ਘੋਰ ਨਰਕ ਹੈ, ਲਾ ਬਿਆਨ ਹੈ, ਲਾ ਬਿਆਨ। ਉਸ ਤੋਂ ਬਾਅਦ ਜਨਮ ਦਾ ਦਰਦ। ਸਾਧ ਸੰਗਤ ਜੀ, ਇਸ ਨੂੰ ਅੱਜ ਤੱਕ ਕਿਸੇ ਰਿਸ਼ੀ ਮੁਨੀ ਜਾਂ ਸੰਤ ਨੇ ਵਿਅਕਤ ਨਹੀਂ ਕੀਤਾ, ਕੋਈ ਲਫ਼ਜ਼ ਹੀ ਨਹੀਂ ਹੈਗਾ। ਕਹਿੰਦੇ ਨੇ ਕਰੋੜ ਪਿੱਛੋਂ, ਲੱਖ ਪਿੱਛੋਂ ਇਕੱਠੇ ਡੰਗ ਮਾਰ ਦੇਣ, ਇਹ ਕਦੀ ਸੰਭਵ ਹੈ? ਯਾਨੀ ਕਿ ਕੋਈ ਮਿਸਾਲ ਦਿੱਤੀ ਨਹੀਂ ਜਾ ਸਕਦੀ। ਤੇ ਕਹਿੰਦੇ ਨੇ ਜਿਹੜਾ ਦਰਦ ਹੁੰਦਾ ਨਾ, ਉਸ ਵੇਲੇ ਜਨਮ ਮੇਲੇ ਦਰਦ ਹੁੰਦਾ ਜੀ। ਇਹ ਸਾਰਾ ਦੁੱਖ ਭੋਗਣ ਦੇ ਬਾਅਦ ਅਸੀਂ ਇਸ ਮੁਲਕ ਦੇ ਵਿੱਚ ਆਏ ਹਾਂ, ਤੇ ਕਿਸ ਸ਼ੋਕ ਦਾ ਪ੍ਰਦਰਸ਼ਨ ਕਰਨ ਵਾਸਤੇ ਆਏ ਹਾਂ? ਸਤਿਗੁਰਾਂ ਨੇ ਸਾਨੂੰ ਕੀ ਰਸਤਾ ਦਿੱਤਾ? ਕਿਸ ਸ਼ੋਕ ਨੂੰ? ਕੜੀਆਂ ਬੀਤੀਆਂ ਜਾ ਰਹੀਆਂ ਨੇ, ਕੜੀ ਚੱਲ ਰਹੀ ਹੈ, ਟਿਕ 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 ਸਮੇਂ ਬੀਤਦਾ ਜਾ ਰਿਹਾ। ਪਤਾ ਨਹੀਂ ਥੋੜ੍ਹ ਕੇ ਘਰ ਵੀ ਜਾਵਾਂਗੇ ਕਿ ਨਹੀਂ। ਹੁਣੇ ਆਵਾਜ਼ ਆ ਜਾਏਗੀ, ਹੁਣੇ ਕੰਟੀ ਬੰਦ ਹੋ ਜਾਏਗੀ, ਹੁਣੇ ਕਾਡੇ ਦੀ ਰੱਟ ਲੱਗ ਜਾਏਗੀ। ਉਹੀ ਹੈ ਪਤਨੀ ਜਿਹੜੀ ਤੁਹਾਡੇ ਤੇ ਕੁਰਬਾਨ ਹੈ, ਦਰਵਾਜ਼ਾ ਨਹੀਂ ਤੋੜਿਆ, ਇਹ ਕਹੇਗੀ ਹੱਥ ਕੱਢ ਕੇ ਲੈ ਜਾਓ। ਕਿਉਂ ਹੱਥ ਫੈਲ ਗਏ ਨੇ? ਦਰਵਾਜ਼ਾ ਸਹੀ ਤੋੜਨਾ ਹੈਗਾ ਸੀ। ਉਹੀ ਹੈ ਪੁੱਤਰ, ਉਹੀ ਹੈ ਧੀਆਂ ਸਾਫ ਕਰਨ ਲੱਗ ਜਾਣਗੇ। ਨਿਰੰਤਰ ਕੁਛ ਆਉਂਦੇ ਨੇ, ਪਰ ਜਦੋਂ ਮਰ ਜਾਂਦੇ ਨੇ, ਬੜੀਆਂ ਦਾਣਾ ਮਾਰ ਕੇ ਦੁਨੀਆਂ ਨੂੰ ਦਿਖਾਉਂਦੇ, ਬੜੀਆਂ। ਕੈਸੇ ਸ਼ੋਕ ਦਾ ਪ੍ਰਦਰਸ਼ਨ ਹੈ, ਕੈਸੀ ਔਲਾਦ ਹੈ, ਕਿਸ ਤਰੀਕੇ ਦੇ ਨਾਲ ਸਾਡਾ ਕਲਿਆਣ ਹੋ ਸਕਦਾ। ਸਾਡਾ ਸਮੇਂ ਬੀਤਦਾ ਜਾ ਰਿਹਾ, ਨਿਰੰਤਰ ਬੀਤਦਾ ਜਾ ਰਿਹਾ। ਤੇ ਸਰਦਾਰ ਬਹਾਦਰ ਜੀ ਕਿਆ ਵਚਨ ਕਰਦੇ ਨੇ ਕਿ ਨਿਰੰਤਰ ਤੁਸੀਂ ਉਸ ਅਕਾਲ ਪੁਰਖ ਪਰਮਾਤਮਾ ਦਾ ਚਿੰਤਨ ਕਰਦਾ, ਸਾਰੀ ਜ਼ਿੰਦਗੀ ਦਾ ਇਹ ਕੰਮ ਹੈ, ਤਾਂ ਦਾਣਾ ਤੁਸੀਂ ਕੋਈ ਨਹੀਂ ਕਰੋਗੇ। ਤੇ ਇੱਕ ਬੀਬੀ ਬੋਲ ਪਈ, ਕਹਿੰਦੀ ਆਪ ਹੀ ਦਾਦਾ ਲੈ ਜਾਊਗਾ। ਕਿਉਂਕਿ ਸਰਦਾਰ ਬਹਾਦਰ ਜੀ ਤੋਂ ਬੜਾ ਇਤਰਾਜ਼ ਕੀਤਾ ਗਿਆ, ਬਹੁਤ ਇਤਰਾਜ਼ ਕੀਤਾ ਗਿਆ। ਕਿਹਨਾਂ ਨੇ ਇਤਰਾਜ਼ ਕੀਤਾ? ਸਾਹ ਸੰਗਤ ਜੀ, ਈਰਸ਼ਾ ਕਰਨ ਵਾਲਿਆਂ ਨੂੰ। ਕਿਉਂ? ਕਿਉਂਕਿ ਪਰਮਾਤਮਾ ਦਾ ਰੂਪ ਹੋ ਗਏ ਸਨ, ਸ਼ਬਦ ਨੂੰ ਪ੍ਰਾਪਤ ਕਰ ਚੁੱਕੇ ਸਨ, ਪਰ ਕਦੀ ਉਹਨਾਂ ਦੀ ਜ਼ਿੰਦਗੀ ਦਾ ਇਤਿਹਾਸ ਪੜ੍ਹਿਆ ਨਹੀਂ ਸੀ। ਫੋਟੋ ਲਿਆ ਕੇ ਘਰ ਰੱਖ ਦਿੱਤੀ, ਧੂਪ ਬੱਤੀ ਦਿਖਾਤੀ, ਸਾਡੇ ਸਤਿਗੁਰੂ ਨੇ ਸਾਨੂੰ ਲੈ ਜਾਣਗੇ? ਉਹ ਤਾਂ ਆਪਣਾ ਕੰਮ ਕਰਕੇ ਗਏ, ਜਿਹਨਾਂ ਨੂੰ ਮੁਰਾਦ ਮਿਲੀ ਸੀ ਆਪਣਾ ਕੰਮ ਕਰਕੇ ਆਪਣੇ ਰੂਆ ਲੈ ਗਏ, ਜਿਹਨਾਂ ਨੇ ਉਹਨਾਂ ਦਾ ਹੁਕਮ ਮੰਨ ਗਿਆ ਉਹਨਾਂ ਦੇ ਨਾਲ ਬੈਠੇ। ਸਾਡਾ ਕੀ ਬਣੇਗਾ? ਸਿਰਫ ਫੋਟੋ ਲਾਉਣ ਨਾਲ ਕੁਛ ਨਹੀਂ ਹੋਏਗਾ। ਇਹ ਮਿਸਾਲਾਂ ਕਿਉਂ ਬਣਾਈਆਂ ਜਾਂਦੀਆਂ ਨੇ? ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਰਾ ਪ੍ਰਵੇਸ਼ ਕਰਕੇ ਦੇਖੀਏ। ਘਰ ਆਉਂਦੇ ਸਨ, ਕੁੰਡੀ ਸਟਾਰੇ ਆਉਂਦੀ ਸੀ, ਕੁੰਡੀ ਉਤਰਦੀ ਸੀ ਤੇ ਆਪਣੇ ਕਾਲੇ ਤੋਂ ਵੀ ਜਾਂਦੇ ਨਜ਼ਰ ਆਉਂਦੇ ਸਨ। ਰਸਤੇ ਦੇ ਵਿੱਚ ਕੋਈ ਮਹਿਮਾਨ ਮਿਲ ਗਏ, ਕਹਿਣ ਲੱਗੇ ਤੁਸੀਂ ਸਾਡੇ ਘਰ ਹੀ ਆ ਕਰਕੇ ਠਹਿਰ ਰਹੇ ਸੀ, ਬੜੇ ਨਜ਼ਦੀਕੀ ਰਿਸ਼ਤੇਦਾਰ ਸੀ। ਕਹਿਣ ਲੱਗੇ ਸਰਦਾਰ ਬਹਾਦਰ ਜੀ, ਮੈਂ ਤਾਂ 2 ਮਹੀਨੇ ਹੋ ਗਏ, ਮੈਂ ਤੁਹਾਡੇ ਘਰ ਹੀ ਰਹਿ ਰਿਹਾ ਹਾਂ। ਇਤਿਹਾਸ ਕਿਸ ਨੇ ਪੜ੍ਹਿਆ? ਸਾਡੀ ਜੜ ਦੇ ਵਿੱਚ ਕੋਈ ਬੈਠਾ ਹੋਇਆ, ਕਿਹੜਾ ਰਸਤਾ ਸਾਨੂੰ ਦਿਖਾਇਆ ਗਿਆ? ਉਹਨਾਂ ਦੀ ਪਤਨੀ ਨਹੀਂ ਸੀ, ਬੱਚੇ ਨਹੀਂ ਸਨ, ਸਮਾਜ ਨਹੀਂ ਸੀ। ਇੱਥੇ ਆ ਕਰਕੇ ਫਰਾਜ਼ਾਂ ਕੀਤੀਆਂ ਜਾਂਦੀਆਂ, ਸੰਸਾਰ ਦਾ ਸ਼ੋਕ ਰੱਖ ਕਰਕੇ, ਨਿਰੰਤਰ ਇਸਦਾ ਚਿੰਤਨ ਕਰਕੇ, ਨਿਰੰਤਰ ਕੰਮ ਕਰਕੇ, ਅਪਾਰ ਜਨਮਾਂ ਤੱਕ ਅਸੀਂ ਉਸ ਅਕਾਲ ਪੁਰਖ ਪਰਮਾਤਮਾ ਦਾ ਜੋ ਹੈ ਬਦਲਾਅ ਨਹੀਂ ਚੁਕਾ ਸਕਦੇ, ਜਦੋਂ ਉਧਾਰ ਲੈ ਕਰਕੇ ਖਾ ਚੁੱਕੇ। ਉਸ ਦੇ ਬਾਅਦ ਸਾਨੂੰ ਸੰਸ਼ੋਧਨ ਦੀ ਜ਼ਰੂਰਤ ਪੈ ਜਾਂਦੀ ਹੈ, ਇਸ ਅਕਾਲ ਪੁਰਖ ਦੀ ਆਤਮਿਕ ਪ੍ਰੇਰਣਾ ਦੇ ਵੀ। ਔਰ ਆਪਣੀ ਜੜ ਦੇ ਵਿੱਚ ਸੰਤ ਕੀ ਰਸਤਾ ਦੇ ਗਏ ਨੇ ਸਾਨੂੰ, ਕੋਈ ਸਹੀ ਖਬਰ ਕੋਈ ਨਹੀਂ ਹੈ। ਨਿਰੰਤਰ ਚਿੰਤਨ ਉਸ ਅਕਾਲ ਪੁਰਖ ਪਰਮਾਤਮਾ ਦਾ, ਬੰਦਗੀ, ਆਪਣਾ ਕਾਰੋਬਾਰ ਵੀ ਕਰਨਾ, ਕਿਤਨਾ ਜਿਤਨਾ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ, بس اس تو اگے کا دیش نہیں ہے. اگر تم اس انتظار کے بیٹھے ہو کہ امیر آئے گا اپنی دولت دے گا اس منصف دار بنا کر کے سچ کھنڈ آ جائے گا بیٹھے روپئے جن لوگ ہیں. اج تک اس سرشتی کا اسی حصہ بنیا ہے دلیل ہے ایک مشال ہے ساری گداری کی. اسے اپنے گھر نہیں جا سکے اگر چلے گئے ہوں تو اتنے کی کر رہے ہوں جہے سچ کھنڈ تو طاقت دے رہے ہیں اسے سن دے رہے ہیں اسی اس محفل دوسرے بار گزار رہے ہوں ایسے سام لانے کے بھی قابل نہیں ہیں. کیوں آتما تڑپ دی ہے سخت بچن استعمال کیتے جاتے مثال دیتی جاتی ہیں کس دیا تھی اور ساری نجی زندگی دیا کس کارن یہ سدھی آتما جگانے واسطے. ایک انسان ستا ہوئے کم کرن کا مثال جی ادھر کو پہ تو نہیں جب سو جانا تو کس طرح جگایا جاتا سا سنگ بھی اس نے پاس جگا لیا تھوڑی محنت کر کے کبھی ساسی اپنی آتما نے جگا سکے اج تک اپار یوگ بیت چکے ہیں اپار سمے نکل چکا ہے اج تک ساری آتما ستی پی ہے اور جس نے سنت آ کر کے حکا کر کے جگا دے اس کر کے ایشر اور منہ وش نرتر نفرت آتما کا کلیان چیت شریر جو بیجیے سنت کلویا آئی کوئی مائی کا لال اس منکھے جنم دے آ کر کے شریر زبان اور مانسک روپ دے جیسی کریا اپنائے گا اس کے پرتیفل تو نہیں بچ سکتا. برہم اپنی پرمیشن دے رہا جس کال جو اسے نمبر ملیا کرتے ہیں کہ انسانی جیون دے وچ آئی جیواتما دا کمایا گیا پاپ ہے جس کارن اس ملک دے وچ قید کیتی گئی. یہ پاپ کدو چھڈاں گے اسی گدیاں دے چار سویرے چکر کٹن نال چالن دے نال کسی دا کلیان نہیں ہو سکتا. جب تک اس بانی دے لفظ دی گل چھوڑو ہائی ماترا نہ اگے پیچھے ہو سکتی ہے نہ اج تک کوئی ہستی کوئی طاقت اس ملک دے وچ پیدا ہوئی ہے جو اس دے وچ پھیر بدل کر دے گی. جس طریقے نال سورج ایک دن نہیں چڑھے گا سرشٹی فنا ہو جائے گی اسی طریقے دے نال اس اکال پرکھ پرماتما دی روپ دی کرن تو انت برہمنڈ چل رہے ہیں اس دی طاقت نو کوئی ویکت نہیں کر سکتا اور اس دی پرنا دے وچ سنشودھن دی گنجائش. یہ کیا چیز ہے ہم جیو دا ہنکار اس شبد دی دعا میر دا نزائز لاؤ رحمت دا پنڈارا دیا دا پنڈارا بارہ سورج دی طاقت یہ آتما دے کول موجود ہے. سچائی یہ ہے بنا کسی ستگر دے بنا کسی باری مدد دے یہ آتما پر برہم دے آخری پڑاؤ تک جا سکتی ہے اور گئی ہے. محنت کرن والے نے کیتی ہے اور اتنے تک گئی ہے. جنہوں نے ترلوکی نو باہر کر لیا وہ پرلے تو بچ گئے جونا تو بچ گئے 84 لاکھ جون ختم ہو پار برہم دیا جنیا جونوں نے بڑی لائی بڑی اپار طاقت ہے بہت اپار طاقت ہے انہوں دیا اپار گدیاں اس ملک میں بھی چل دیا پی پر مکتی نہیں ہے. مکتی واسطے وہ دیا چاہیے جڑی سنت اس ملک دے وچ لے کر کے آتے رہے جس نو کیا جاتا پنڈار اپار طاقت وہ دیا. دیا دا دوسرا بھاو ہے ساتھ سنگت جی روحانی بھید ہے وہ ہے شبد. دیا دا پنڈار رحمت دا پنڈار یعنی شبد دا پنڈار اور کوئی بھی پنڈار اس ملک دے وچ صحتما دا کلیان نہیں کر سکتا. اسی کہڑے پنڈارے دے وچ پھسے ہوئے ہیں کہڑے پنڈارے منا رہے ہیں اسی وہ تو اپنے پنڈار دے وچوں دیا دی کیڑی شبد دی طاقت دین واسطے اس ملک دے وچ آیا. کدی وچار کیتی ہے آتما دا کلیان صرف اور صرف اس شبد دی کیڑی نکال سکتی ہے. کوئی بھائی کا نام اس آتما نے سچ کا نہیں لگا سکتا کون نہیں لگا سکتا صرف ایک دعا ایک شبد دی کیڑی. اسی طاقت نے لے کر کے اس ملک دے وچ وہ پورے سنت آندے نے और ए दया दी किरण उस आत्मा नु पर ब्रह्म तो सचखंड अविनाशी मुल्क दे विच प्रवेश करन दे काबिल बनाती, सिर्फ प्रवेश करान दे। उस तो अगे दा मजबून संत दा नहीं है, संत दी जोड़ी खत्म है। ए पंडार मनाण वास्ते, ए दया मेल देण वास्ते इस जगत दे विच संत आंदे ने, सिर्फ और सिर्फ पूर्ण कल्याण इस आत्मा दा, पूर्ण मुक्ति। लंगरां दे भंडारां दे नाल हो सकदा शरीर दा कल्याण हो जाए कुछ घंटिया, पर जिसने शब्द की ताकत में किरण ने प्राप्त कर लिया, उसने पार भंडार के विचों इस दया की लहर प्राप्त कर लिया, उसने सत्संग जी किसी भजन की जरूरत नहीं है, किसी विचार की जंग की जरूरत नहीं है। यह आत्मा का पूर्ण कल्याण हो जाएगा उस मुल्क के, आत्मा सचखंड जाएगी, अवश्य जाएगी। क्यों? क्योंकि उसने उस काबिल बना दिता गया, हुक्म दे विच चली है वह आत्मा। अकाल पुरख परमात्मा की आत्मिक प्रेरणा गुरु ग्रंथ साहब की हर मात्रा के उपर उसने पूरा उतारा गया, उसका प्रतिरूप सचखंड प्रवेश करेगा और कोई भी नहीं करेगा। यह रहमत का भंडारा, वह आत्मा सचखंड देवी से अकाल पुरख परमात्मा की गोद दे विच एक दुआ होर प्राप्त करती है जड़ी इसमें पूर्ण बनाती है। उस तो पहले आत्मा पूर्ण है, बेशक बारह सूरज तक पूर्ण है। किशन जी ने अपनी बाणी का जरूर कुछ स्पष्ट किया, इस आत्मा के साधारण लफ्जा के कोई जमा कटा कर नहीं सकता, कोई मार नहीं सकता, जला नहीं सकता। बड़े छोक उन्होंने उचारे हैं आत्मा के मुतलक, बहुत गहरा विशाल ज्ञान है इस आत्मा और कर्म के मुतलक। कहने इंजेक्शन दे दीते नाम देता अमृत देता, झूठा। इस आत्मा में कोई इंजेक्शन नहीं दे सकता, इस मुल्क का भी कोई नाम नहीं दे सकता, सिर्फ अकाल पुरख परमात्मा। इस सृष्टि के भी इस शब्द सूक्ष्म तो सूक्ष्म मात्रा के भी प्लस या माइनस होंगे, सृष्टि खत्म है। कहड़ा प्रचार किया जा रहा, कि आत्मा का कल्याण किया जा रहा, कितने सचखंड पहुंचाता, थोड़ा जहा विचार करो। अकाल पुरख परमात्मा चार सूरज की अपनी ताकत दे करके इस आत्मा इस लायक बना देंगे हैं कि अपने मूल में उस सृजनात्मक शक्ति में अकाल पुरख परमात्मा, परमात्मा क्या जाता, परमात्मा है नहीं है, उसने बनाने वाली भी कोई ताकत है। जिस तरह क्या जाता दस्तगीर बापू जी दरिया बंदा भंडारा, यह दया दिखती गई है किसी भंडार के भंडार के रूप में। उसी तरीके के नाल अकाल पुरख परमात्मा उस सृजनात्मक शक्ति का रूप ला करके मौजूद है, वह दया का भंडार ला करके इस शब्द का भंडार, एक ही ताकत है शब्द, उसी को नाम किया गया है। और यही इंजेक्शन, यही ताकत चार सूरजा की उस आत्मा दे करके इस काबिल बनाया जाता है और अपने मूल में जानन में देखन में सुनन के काबिल बन सके। ला ज्ञान है, कोई लफ्ज नहीं उसमें उसे व्यक्त नहीं कर सकते, सिर्फ आत्मा उसमें महसूस कर सकती है। गुरु नानक साहब क्या कहते हैं उसे जाके, ऊंच अपार ग्रंथ स्वामी कौन जाने गुण तेरे, उसके गुण में कोई माई दलाल व्यक्त कर सकता ही नहीं, चाह के नहीं कर सकता, कोई कहला मैं व्यक्त कर दांगा, कोई मिसाल ही नहीं, कोई लफज ही नहीं। ला ज्ञान उस ज्ञात्मक शक्ति असल परमात्मा है। गुरु नानक साहब ने तीन सात साल पहले परमात्मा की डेफिनेशन स्पष्ट की थी, एक मनका लिया जप जी साहब मूल मंत्र चो, अजूनी साधन जूनिया तो रहत तो बहुत सारी जीवात्मा रहे सचखंड पहुंच गई ने, पर ब्रह्म के बीच मौजूद है, ताकत भी है, सब कुछ है। सदंग नहीं है, अपने आप तो नहीं है, अपने आप तो अकाल पुरख परमात्मा नहीं है, कोई भी रूह अपने आप तो नहीं है, इसमें बनाने वाली कोई ताकत उसमें गुरु नानक साहब सृजनहार कहते, अलख अगानी अनामी मुल्कों के इन्हों मुल्कों के अपार संपदा, अपार जिसका कोई पार जा सकता नहीं बयान कर सकता, वो ताकत जिसमें परमात्मा किया जाता असल अपनी धुन अपनी मोल के मस्त है। सत्संग जी कोई नहीं जानता उस
ਕਿਸੇ ਨੂੰ ਉਸਦਾ ਸ਼ੌਕ ਨਹੀਂ ਹੈ, ਪਰ ਉਹ ਆਪਣੇ ਹਰ ਅੰਸ਼ ਦੇ ਨਾਲ ਨਿਰੰਤਰ ਜੁੜੀ ਹੋਈ ਹੈ। ਕਹਿੰਦੇ ਅਸੀਂ ਪਿਛੜੇ ਹੋਏ ਹਾਂ ਸਾਧ ਸੰਗਤ ਜੀ, ਅਸੀਂ ਉਸ ਤੋਂ ਇਲਾਵਾ ਕਦੋਂ ਹੋਏ ਸਰ, ਅਸੀਂ ਤਾਂ ਖਾਣ ਖਾਈ ਪਿੱਠ ਤਿਆਰ ਕਰ ਬੈਠੇ ਹੋਏ, ਸ਼ੌਕ ਦੀ ਪਿੱਠ, ਕਾਮ ਦੀ ਪਿੱਠ, ਅੱਜ ਤਿਆਗ ਕਰ ਦਿਓ, ਕੁਛ ਬਾਹਰੋਂ ਥੋੜ੍ਹੀ ਆਉਣਾ, ਉਸ ਸ੍ਰਿਸ਼ਟੀ ਚਲਾਹ ਕੌਣ ਰਿਹਾ ਤੇ ਪੁਤਲਾ ਚਲਾਹ ਕੌਣ ਰਿਹਾ, ਅਸੀਂ ਤਾਂ ਸਿਰਫ ਨੱਚਣ ਵਾਲੇ ਹਾਂ, ਕੋਈ ਨਚਾਉਣ ਵਾਲਾ ਹੈ? ਜਿਸ ਲਈ ਚਾਹੁੰਦਾ ਪੁਤਲੀ ਢਾ ਦਿੰਦਾ, ਜਿਸ ਲਈ ਚਾਹੁੰਦਾ ਪੁਤਲੀ ਖੜੀ ਕਰ ਦਿੰਦਾ। ਉਹ ਸਿਰਜਣਾਤਮਕ ਸ਼ਕਤੀ ਨਿਰੰਤਰ ਆਪਣੇ ਅੰਸ਼ ਦੇ ਨਾਲ ਜੁੜੀ ਹੋਈ ਹੈ। ਇਹੀ ਉਹ ਭੇਦ ਹੈ, ਇਹੀ ਉਹ ਕਾਰਨ ਹੈ ਕਿ ਇਸ ਆਤਮਾ ਦੇ ਵਿੱਚ ਅੱਜ ਤੱਕ ਕੋਈ ਮਾਈ ਦਾ ਲਾਲ, ਕੋਈ ਤਾਕਤ ਫੇਰ ਬਦਲ ਪਲੱਸ ਮਾਈਨਸ ਨਹੀਂ ਕਰ ਸਕਦੀ। ਉਸਦਾ ਇਹੀ ਕਾਰਨ ਹੈ ਕਿ ਆਪਣੇ ਮੂਲ ਦੇ ਨਾਲ ਜੁੜੀ ਹੈ ਨਿਰੰਤਰ, ਔਰ ਇਹੀ ਉਹ ਪਾਰ ਹੈ ਜਿਹੜੀ ਅਪਾਰ ਜਨਮਾਂ ਦੇ ਸੂਖਮ ਤੋਂ ਸੂਖਮ ਹਰ ਕਿਰਿਆ ਦਾ ਉਹ ਤਾਕਤ ਹਿਸਾਬ ਰੱਖ ਕੇ ਬੈਠੀ ਹੋ। ਉਸਨੇ ਨਿਯਮ ਦੇਤਾ ਹੈ, ਮੌਤ ਦਾ ਨਿਯਮ, ਪ੍ਰਤੀਫਲ ਦਾ ਨਿਯਮ, ਨਾਨਕ ਹੁਕਮੀ ਲਿਖਿਆ ਲੇਖ, ਜੇ ਆ ਵੇਖਿਆ ਤੇ ਆ ਵੇਖ। ਇਨਸਾਨ ਦੀ ਜੀਵਨ ਦਾ ਵਿਚਾਰ ਕਰਕੇ ਸ਼ੀਸ਼ੇ ਦਾ ਉਦਾਹਰਣ ਦਿੰਦੇ ਰਹੇ, ਸ਼ੀਸ਼ੇ ਦੇ ਸਾਹਮਣੇ ਜੈਸੀ ਸ਼ਕਲ ਲੈ ਕਰਕੇ ਜਾਏਗਾ ਨਾ, ਤੁਹਾਨੂੰ ਵੈਸਾ ਰਿਫਲੈਕਸ਼ਨ ਮਿਲੇਗਾ। ਕੋਈ ਮਾਈ ਦਾ ਲਾਲ ਸ਼ੀਸ਼ਾ ਤੋੜ ਤਾਂ ਸਕਦਾ, ਰਿਫਲੈਕਸ਼ਨ ਨੂੰ ਬਦਲ ਨਹੀਂ ਸਕਦਾ। ਇਹ ਮਿਸਾਲ ਦਿੱਤੀ ਹੈ ਗੁਰੂ ਨਾਨਕ ਸਾਹਿਬ ਤੇ, ਇਸ ਕਰਕੇ ਸਾਧਸੰਗ ਜੀ ਬਿਲਕੁਲ ਸਿਆਣਪ ਨੂੰ ਤਿਆਗ ਕਰਕੇ ਜਾਣ ਲਓ, ਮਤ ਗੱਦੀ ਧਰਮ ਜਿਤਨਾ ਮਰਜ਼ੀ ਅਡੰਬਰ ਰਚ ਲਓ, ਇਹ ਕੋਈ ਪਹਿਲੀ ਵਾਰੀ ਅਸੀਂ ਨਹੀਂ ਰਚੇ, ਰਚੀ ਕੌਣ ਰਿਹਾ? ਉਹ ਨਾ ਰਚ ਰਹੀ ਹੈ, ਉਹ 31 ਮਿਲ ਗਿਆ ਵੀ ਮਾਲਾ ਸਾਡੇ ਗੱਲ ਚ ਫਸੀ ਹੈ, ਉਹ ਨਚਾ ਰਹੀ ਹੈ, ਅਸੀਂ ਨੱਚ ਰਹੇ। ਜਿਹੜੇ ਨੱਚਣਾ ਛੋੜ ਦਿੰਦੇ ਨੇ ਆਪਣੇ ਘਰ ਚਲੇ ਜਾਂਦੇ ਨੇ, ਤੇ ਜਿਹੜੇ ਨੱਚਦੇ ਰਹਿੰਦੇ ਨੇ ਸਾਥੀ ਬਈ ਆਪਣੇ ਘਰ ਤੋਂ ਭੁੱਲੇ ਰਹਿੰਦੇ ਨੇ। ਕੋਈ ਨੱਚਣਾ ਤਾਂ ਫੁਰਸਤ ਨਹੀਂ, ਬੜੇ ਸਵਾਦ ਆਉਂਦੇ ਨੇ ਇਸ ਮੁਲਕ ਚ, ਬਹੁਤ ਸਵਾਦ ਉਸਨੇ ਦਿੱਤੇ ਨੇ। ਗੁਜਾਰੇ ਮਾਤਰ ਦੀ ਪ੍ਰਵੇਸ਼ ਚ ਗੁਰੂ ਨਾਨਕ ਸਾਹਿਬ ਨੇ ਆਪਣੀ ਬਾਣੀ ਦੇ ਵਿੱਚ ਦਿੱਤੀ ਹੈ, ਹਉ ਸ਼ਬਦ ਜਿਹੜਾ ਲਿਆ ਹੈ ਗੁਰੂ ਨਾਨਕ ਸਾਹਿਬ, ਔਰ ਮਿਸਾਲਾਂ ਦਿੱਤੀਆਂ ਨੇ ਸੰਤ ਮਤ ਦੀਆਂ, ਸੰਤ ਸਤਿਗੁਰੂ ਸਰਦਾਰ ਬਹਾਦੁਰ ਜੀ, ਬਾਬਾ ਸਾਵਣ ਸਿੰਘ ਜੀ, ਕਦੇ ਉਹਨਾਂ ਦੀ ਜੜ ਦੇ ਵਿੱਚ ਜਾ ਕਰਕੇ ਦੇਖਣਾ, ਜੇ ਸਾਡੇ ਲਗਾਏ ਗਏ ਪੇੜ ਜਿਸ ਛਾਂ ਦੇ ਵਿੱਚ ਅਸੀਂ ਅੱਜ ਸਾਹ ਲੈ ਰਹੇ ਹਾਂ ਨਾ, ਉੱਤਮ ਆਕਸੀਜਨ ਜਿਸ ਦੇ ਨਾਲ ਸਾਡਾ ਸਰੀਰ ਚੱਲ ਰਿਹਾ, ਰੂਹਾਨੀਅਤ ਦੀ ਉਸਦੇ ਪਿੱਛੇ ਜਿਹੜੀ ਤਾਕਤਾਂ ਕੰਮ ਕਰ ਰਹੀਆਂ ਨਾ, ਕਮਾਈ ਕਰਨ ਵਾਲੀਆਂ, ਉਹਨਾਂ ਨੇ ਕਿਹੜਾ ਰਸਤਾ ਦਿੱਤਾ? ਘਰ ਜਾ ਕਰਕੇ ਆਪਣੀਆਂ ਕਿਤਾਬਾਂ ਫਰੋਲਣਾ। ਤਰੀਫ ਹੈ ਜਿਸ ਸਧਾਰਨ ਰੇਟ ਦੇ ਉੱਪਰ ਇਹ ਲਿਟਰੇਚਰ ਉਪਲਬਧ ਕਰਾਇਆ ਗਿਆ ਹੈ, ਬਹੁਤ ਥੋੜ੍ਹਾ ਜਿਹਾ, ਪਰ ਇਸ ਨੂੰ ਬੜੇ ਸਿਆਣਤ ਦੇ ਨਾਲ ਵਧਾ ਚੜਾ ਕਰਕੇ ਸਾਧਸੰਗਤ ਜੀ, ਕੋਈ ਭਿੰਨ ਭੇਦ ਨਹੀਂ, ਕੋਈ ਨਿੰਦਿਆ ਜਾਂ ਵਡਿਆਈ ਨਹੀਂ ਹੈ। ਜਦੋਂ ਕਮਾਈ ਵਾਲੀਆਂ ਤਾਕਤਾਂ ਚੱਲੀਆਂ ਜਾਂਦੀਆਂ ਨੇ ਨਾ, ਉਸ ਲਈ ਸਿਰਫ ਝੂਠਾ ਫੋਕਾ ਪ੍ਰਚਾਰ ਰਹਿ ਜਾਂਦਾ, ਬਸ ਅਨੁਯਾਈ ਬਣਾਉਣੇ ਨੇ, ਬਸ ਕੁਛ ਨਹੀਂ। ਕਿੰਨੇ ਬਣੇ ਨੇ ਲੰਗਰਾਂ ਦੇ, ਸਵੇਰੇ ਜਾਂਦੇ ਨੇ, ਸ਼ਾਮ ਨੂੰ ਆਉਂਦੇ ਨੇ, ਪਤਾ ਨਹੀਂ ਕੀ ਕਰਕੇ ਆ ਰਹੇ ਨੇ। ਆਤਮਾ ਦਾ ਕਲਿਆਣ ਹੋ ਗਿਆ ਜੀ, ਕਦੀ ਜਾ ਕਰਕੇ ਦੇਖਣਾ, ਕਦੀ ਇਹਨਾਂ ਦੇ ਰੰਗ ਢੰਗ ਨੂੰ ਦੇਖਣਾ, ਕੋਈ ਨਿੰਦਿਆ ਵਡਿਆਈ ਨਹੀਂ ਹੋ ਰਹੀ, ਇਹ ਸਾਡੇ ਮੂੰਹ ਤੇ ਚਪੇੜਾਂ ਮਾਰੀਆਂ ਜਾ ਰਹੀਆਂ ਨੇ, ਕਿਉਂ? ਆਤਮਾ ਨੂੰ ਜਾਗਣ ਵਾਸਤੇ। ਪਰ ਅਸੀਂ ਫਿਰ ਵੀ ਪੱਕੇ ਹਾਂ, ਸਰੀਰ ਨੂੰ ਜਗਾ ਲਵਾਂਗੇ, ਆਤਮਾ ਨੂੰ ਨਹੀਂ ਜਗਾਵਾਂਗੇ। ਵਿਆਹ ਸ਼ਾਦੀਆਂ ਦੇ ਵਿੱਚ 16-16, 18-18, 22 ਘੰਟੇ ਜਾਗਦਾ ਸਰੀਰ, ਵੇਲੇ 2.5 ਘੰਟੇ ਦੇ ਵਿੱਚ ਹੀ ਜਿਹੜੇ ਖਲਾਟੇ ਪੜਦੇ, 2.5 ਘੰਟੇ ਪੂਰਨ ਸਤਿਗੁਰੂ ਸਤਕਾਲ ਦੇ ਉੱਤੇ ਉੱਤਰ ਕੇ ਆਏ ਨੇ, ਅਕਾਲ ਪੁਰਖ ਦੀ ਤਾਕਤ ਨੂੰ ਵਿਅਰਥ ਕਰ ਰਹੇ ਨੇ, ਉੱਥੇ ਬੈਠਦੇ ਹੀ ਖਲਾਟੇ ਆਉਣੇ ਸ਼ੁਰੂ ਹੋ ਜਾਂਦੇ। ਉਹ ਜਿਸ ਲਈ ਉਹ ਜਗਾਉਂਦੇ ਨੇ, ਉਸ ਲਈ ਈਰਸ਼ਾ ਦਾ ਵਿਸ਼ਾ ਸ਼ੁਰੂ ਹੋ ਜਾਂਦਾ, ਕੌਣ ਕਰਾ ਰਿਹਾ? ਹੁਣ ਮੈਂ ਕਰਾ ਰਹੀ ਹਾਂ। ਬੜੀ ਚੰਗੀ ਲੱਗਦੀ ਹੈ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕਰ ਦਿੱਤਾ, ਪੂਜਾ ਸਾਸਨ ਰੇਸ਼ਮ ਦਾ ਕੋਈ ਸ਼ਕੂਨ ਨਹੀਂ ਹੈ, ਗਲੇ ਦੇ ਵਿੱਚ ਫਸੀ ਪਈ ਹੈ ਰੇਸ਼ਮ, ਖੱਦੜ ਦੇ ਯਾਰ ਨੇ ਸਾਰੇ, ਪਰ ਖੱਦੜ ਮਿਲਦਾ ਹੀ ਖੁਸ਼ ਹੋ ਗਏ, ਖੱਦੜ ਪਾਉਂਦਾ ਹੀ ਖੁਸ਼ ਹੋ ਗਏ। ਰੇਸ਼ਮ ਦੀ ਕੀਮਤ ਕੌਣ ਜਾਣਦਾ? ਕੋਈ ਵਿਰਲਾ ਹੀ। ਲਾਲ ਦੀ ਕੀਮਤ ਕੌਣ ਜਾਣੇਗਾ? ਸੁਨਾਰ ਕੁਮਾਰ ਕੀ ਕਰੇਗਾ? ਗਦਰ ਦੇ ਗਲੇ ਟੰਗ ਦੇਣਾ, ਨਾਮ ਲਿਆ ਅੰਮ੍ਰਿਤ ਲਿਆ ਗਦਰ ਦੇ ਗਲੇ ਟੰਗਣ ਵਾਸਤੇ, ਗਦਾ ਹੀ ਬਣਿਆ ਹੈ, ਪਰਾਲਾ ਪੋਲ ਢੋ ਰਿਹਾ। ਕਿਤਨੀਆਂ ਮਿਸਾਲਾਂ ਗੁਰੂ ਸਾਹਿਬਾਂ ਨੇ ਦਿੱਤੀਆਂ ਨੇ, ਤੂੰ ਪਰਾਲੇ ਕਦੇ ਬਣੋ ਰਹੇਗਾ ਸਾਰੀ ਉਮਰ? ਕਦੀ ਆਪਣਾ ਕੰਮ ਵੀ ਕਰੋਗੇ? ਕਦੋਂ ਜਾਗੋਗੇ? ਕਦੋਂ ਇਹ ਸਾਰੀਆਂ ਕਿਰਿਆ ਛੱਡੋਗੇ? ਕਿਆ ਸਰਦਾਰ ਬਹਾਦਰ ਜੀ ਨੇ ਲੰਗਰ ਦੀ ਯੂਰੀਆ ਤੋਂ ਨਹੀਂ ਦਿੱਤੀਆਂ ਤੁਹਾਨੂੰ?
ਉਹਨਾਂ ਸਤਿਗੁਰਾਂ ਦੇ ਦਰਬਾਰ ਦੇ ਵਿੱਚ ਆ ਕਰਕੇ ਉਹਨਾਂ ਦੇ ਹੁਕਮ ਦੀ ਪਾਲਣਾ ਨਹੀਂ ਸੀ ਕੀਤੀ। ਰਸਤਾ ਉੱਥੇ ਸ਼ੁਰੂ ਹੁੰਦਾ ਸੁਸ਼ਮਨਾ ਨਾਲੀ ਦੇ ਵਿੱਚੋਂ, ਪਰ ਆਪਣੇ ਸ਼ੋਕ ਦਾ ਪ੍ਰਦਰਸ਼ਨ ਤੁਹਾਨੂੰ ਕਰਨਾ ਪਏਗਾ ਇਮਾਨਦਾਰੀ ਦੇ ਨਾਲ, ਸੱਚਾਈ ਦੇ ਨਾਲ। ਜ਼ਬਾਨ ਨੂੰ ਪਵਿੱਤਰ ਕਰਨਾ ਪਏਗਾ। ਜੇ ਰੱਤ ਲੱਗੇ ਕੱਪੜੇ ਜੰਮਣਾ ਹੀ ਪਨੀਤ, ਜੋ ਰੱਤ ਪੂਰੇ ਮਾਨਸਾ ਤਿਲ ਕੋ ਨਿਰਮਲ ਚੀਤ, ਨਾਨਕ ਨਾਮ ਖੁਦਾਈ ਕਾ ਦਿਲ ਅੱਛੇ ਮੁਖ ਲੇ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ। ਕਹਿੰਦਾ ਫਿਰ ਸਾਰੇ ਦਾਅਵੇ ਝੂਠੇ ਰਹੇ। ਤੇ ਜੋ ਕੋਈ ਤੂੰ ਝੂਠੇ ਦਾਅਵੇ ਦਿਖਾਉਣ ਵਾਸਤੇ ਸਾਸਨ ਦੇ ਵਿੱਚ ਆਇਆ ਬੈਠਾ ਨਾ, ਤੇਰਾ ਕਲਿਆਣ ਨਹੀਂ ਹੋਣ ਲੱਗਾ। ਰੱਤ ਲੱਗੇ ਕੱਪੜਾ ਖੂਨ ਲੱਗ ਜਾਏ ਤੇ ਜਾਮਾ ਜਿਹੜਾ ਗੰਦਾ ਹੋ ਜਾਂਦਾ, ਅਸੀਂ ਸਾਬਣ ਨਾਲ ਧੋਂਦੇ ਹਾਂ। ਕਹਿੰਦਾ ਰੇ ਇਨਸਾਨ ਦਾ ਖੂਨ ਪੀਣ ਲੱਗਾ ਹੈ, ਦੁਨੀਆਂ ਦਾ ਹੱਕ ਮਾਰ ਕੇ ਅਸੀਂ ਬੈਠੇ ਹਾਂ, ਖਾ ਕਰਕੇ ਬੈਠ ਜਾਂਦੇ ਹਾਂ। ਕਦੀ ਵਿਚਾਰ ਕੀਤਾ ਲੋਭ ਦੇ ਵਿੱਚ ਆ ਕਰਕੇ ਅਸੀਂ ਕਿਆ ਕੁਛ ਨਹੀਂ ਕਰਦੇ ਕਿਸੇ ਵੀ ਧੰਦੇ ਨੂੰ ਲੈ ਲਓ। ਕਦੀ ਵਿਚਾਰ ਕੀਤਾ ਇੱਕੋ ਹੀ ਕੰਪਿਊਟਰ ਲੈ ਕਰਕੇ ਵਿਚਾਰ ਕਰਦੇ ਹਾਂ ਕਿ ਸਾਡੀ ਦੌਲਤ ਵੱਧ ਜਾਵੇ। ਲੱਖ ਰੁਪਏ ਦੀ ਇਨਵੈਸਟਮੈਂਟ ਕੀਤੀ ਹੈ, ਉੱਠਦੇ ਤਾਂ ਮੈਂ ਕੰਪਿਊਟਰ ਦੇ ਦੋ, ਜਦੋਂ ਕਰੋੜ ਰੁਪਇਆ ਬਣਾ ਕਰਕੇ ਦਿਖਾ ਦਿੰਦਾ। ਕਿਸ ਤਰ੍ਹਾਂ 90 ਕਿਲੋ ਦੀ ਬੋਰੀ 85 ਦੀ, 15 ਕਿਲੋ ਦਾ ਟੀਮ 13 ਕਿਲੋ ਦਾ, ਕੱਪੜਾ ਮਾਪਣ ਜਾਓ ਤਾਂ 1 ਇੰਚ ਘੱਟ ਲੱਗੇਗਾ, ਤੋਲ ਲਾਓ ਤੇ ਉਹਦੇ ਟਾਂਗਾ, ਪੈਟਰੋਲ ਪਾਓ ਤੇ ਉਹਦੇ ਟਾਂਗਾ, ਕੋਈ ਐਸੀ ਜਗ੍ਹਾ ਛੱਡੀ ਜਿਵੇਂ ਉਸ ਟਾਂਗਾ ਨੂੰ ਲੈਂਦੇ, ਹੋਰ ਤੋਰ ਪੂਰੇ ਸਤਿਗੁਰਾਂ ਦੇ ਦਰਬਾਰ ਹੀ ਟਾਂਗਾ। ਕਹਿੰਦਾ ਝੂਠ ਬੋਲੋ ਸਾਰਾ ਦਿਨ, ਦੁਨੀਆਂ ਨੂੰ ਕਹਿ ਦੋ ਤੁਸੀਂ ਸੱਚ ਬੋਲੋ, ਆਤਮਾ ਦਾ ਕਲਿਆਣ ਹੋ ਜਾਏਗਾ। ਦੁਨੀਆਂ ਨੂੰ ਪੜਾਉਣ ਚੱਲੇ ਆ ਤਾਂ ਜ਼ਿੰਦਗੀ, ਅਗਰ ਅਸੀਂ ਆਪਣੀ ਆਤਮਾ ਨੂੰ ਪੜਾ ਲਿਆ, ਆਪਣੀ ਆਤਮਾ ਨੂੰ ਜਗਾ ਲਿਆ, ਸਮਝ ਲਓ ਇਨਸਾਨੀ ਜਨਮ ਦਾ ਪੁੰਨ ਖੱਟ ਲਿਆ। ਅਸੀਂ ਦੁਨੀਆਂ ਨੂੰ ਪੁੰਨ ਖਟਾਉਣ ਵਾਸਤੇ ਆਏ, ਦੁਨੀਆਂ ਨੂੰ ਪੜਾਉਣ ਦਾ ਹੱਕ ਸਿਰਫ ਔਰ ਸਿਰਫ ਇੱਕ ਨੂੰ ਹੈ, ਜਿਹੜਾ ਸਤਪੁਰਸ਼ ਨੂੰ ਮਿਲ ਗਿਆ ਉਹਨੂੰ ਸਰਕਾਰਪੁਰ ਪਰਮਾਤਮਾ ਦੀ ਆਤਮੀ ਪ੍ਰੇਰਣਾ ਗੁਰੂ ਗ੍ਰੰਥ ਸਾਹਿਬ ਦੀ ਹਰ ਮਾਤਰਾ ਦੇ ਉੱਪਰ, ਜਿਸ ਨੂੰ ਉਸ ਸਰਕਾਰਪੁਰ ਪਰਮਾਤਮਾ ਨੇ ਆਪਣਾ ਹੱਥ ਦੇ ਕਰਕੇ ਹਰ ਮਾਤਰਾ ਦੇ ਉੱਪਰ ਪੂਰਾ ਉਤਾਰ ਦਿੱਤਾ। ਉਹ ਪ੍ਰਤੀਰੂਪ ਹੈ, ਕਾਰਬਨ ਕਾਪੀ ਹੈ ਉਸ ਹਰ ਮਾਤਰਾ ਦੀ। ਪੜ੍ਹਾਓ ਵੀ ਨਹੀਂ ਸਕਦਾ, ਪੜ੍ਹਾਏਗਾ ਸ਼ਬਦ, ਪਰ ਸਿਰਫ ਔਰ ਸਿਰਫ ਉਸ ਕੱਟ ਨੂੰ ਅਖਤਿਆਰ ਦਿੱਤਾ ਜਾਂਦਾ। ਤੇ ਸ਼ੋਕ ਪੜ੍ਹਾਉਣ ਦਾ ਨਹੀਂ ਰੱਖੋ, ਸ਼ੋਕ ਪੜ੍ਹਨ ਦਾ ਰੱਖੋ, ਸਟੂਡੈਂਟ ਬਣੋ। ਇੱਥੇ ਤਾਂ ਸਾਰੇ ਟੀਚਰ ਬੈਠੇ ਨੇ, ਕਿਸ ਨੂੰ ਪੜ੍ਹਾਇਆ ਜਾਏ? ਚਾਰ ਦਿਵਾਰੀ ਦੇ ਪੈਰ ਚੱਕਰ ਲਗਾਉਂਦੇ ਹਨ, ਕੋਈ ਬਾਈਕਾ ਲਾਲ, ਕੋਈ ਡਾਕਟਰ ਇੰਜੀਨੀਅਰ ਨਾ ਪੜ੍ਹਾਏਗਾ, ਨਾ ਅੰਦਰ ਪ੍ਰਵੇਸ਼ ਕਰਨ ਦੇਗਾ। ਜਿਹੜਾ ਤੱਤੀ ਕਲਮ ਲੈ ਕਰਕੇ ਉਹ ਸਕੂਲ ਦੇ ਵਿੱਚ ਪ੍ਰਵੇਸ਼ ਲਏਗਾ, ਮਾਸਟਰ ਦੇ ਹੁਕਮ ਨੂੰ ਮੰਨੇਗਾ, ਇੱਕ ਦਿਨ ਅਵਸ਼ ਡਿਗਰੀ ਲੈ ਕਰਕੇ ਮਾਸਟਰ ਦਾ ਰੂਪ ਲੈ ਕਰਕੇ ਬਾਹਰ ਜਾਏਗਾ। ਉਹ ਜਿਹੜੇ ਮਾਸਟਰ ਨੂੰ ਪੱਥਰ ਮਾਰਨ ਲੱਗੇ ਨੇ, ਬਾਹਰ ਨਿਕਲਦੇ ਚਾਕੂ ਦਿਖਾਉਣ ਲੱਗੇ ਨੇ, ਮਾਸਟਰ ਸਕੂਲ ਹੀ ਛੋੜ ਕੇ ਚਲਾ ਜਾਏਗਾ। ਪੜ੍ਹ ਲਓ ਜਦੋਂ ਕੋਲ ਪੜ੍ਹਨਾ ਚਾਹੁੰਦੇ। ਮਾਸਟਰ ਮੁਰਗਾ ਬਣਾਉਂਦਾ ਤੇ ਕਿਸ ਵਾਸਤੇ ਬਣਾਉਂਦਾ? ਹੱਥ ਖੜੇ ਕਰਾਉਂਦਾ ਤੇ ਕਿਸ ਵਾਸਤੇ ਕਰਾਉਂਦਾ? ਸਾਡੀਆਂ ਕਮੀਆਂ ਦੂਰ ਕਰਨ ਵਾਸਤੇ, ਕਿਆ ਆਪਣੇ ਭੰਡਾਰੇ ਭਰਨ ਵਾਸਤੇ? ਪਰ ਅਸੀਂ ਉਸਦਾ ਕਿਆ ਨਤੀਜਾ ਕੱਢਦੇ ਹਾਂ, ਕਿਆ ਅਰਥ ਕੱਢਦੇ ਹਾਂ? ਮਾਸਟਰ ਦੇ ਵਿੱਚ ਕਮੀ ਹੈ, ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਦੇ ਵਿੱਚ ਕਮੀ ਹੈ, ਕਿਉਂਕਿ ਉਹ ਆਤਮਾ ਨੂੰ ਠੋਕਰ ਮਾਰਦੀ ਹੈ, ਜਗਾਉਂਦੀ ਹੈ। ਇੱਥੇ ਮੁੰਡੇ ਲਾਉਂਦੇ ਜਾਂਦੇ ਨੇ, ਘਰ ਜਾਂਦੇ ਹੀ ਕੁੜਮਾ ਤਿਆਰ ਹੋ ਜਾਂਦਾ, ਨੀਤੀਆਂ ਗੁੱਟ ਬਣਨੇ ਸ਼ੁਰੂ ਹੋ ਜਾਂਦੇ ਨੇ। ਕਿਸਦਾ ਕਲਿਆਣ ਹੋ ਰਿਹਾ? ਆਤਮਾ ਦਾ, ਸਾਥ ਹੋਈ ਸਰੀਰ ਦਾ ਵੀ ਨਹੀਂ ਹੋਏਗਾ। ਜਿਸ ਜਗ੍ਹਾ ਬੈਠ ਕਰਕੇ ਭਜਨ ਕਰਨਾ ਚਾਹੁੰਦੇ ਹੋ, ਜਿਸ ਜ਼ਬਾਨ ਦੇ ਨਾਲ ਲੈ ਲੈਣ ਨੂੰ ਜਗਣਾ ਚਾਹੁੰਦੇ ਹੋ, ਨਾਨਕ ਨਾਮ ਖੁਦਾਏਗਾ ਦਿਲ ਅੱਛੇ ਮੁਖ ਲੇ, ਜ਼ਬਾਨ ਪਵਿੱਤਰ ਹੋਣੀ ਚਾਹੀਦੀ ਹੈ, ਅੰਤ ਕਰਨ ਸ਼ੁੱਧ ਹੋਣਾ ਚਾਹੀਦਾ, ਪਰਮਾਤਮਾ ਨੂੰ ਮਿਲਣ ਦਾ ਸ਼ੌਕ ਹੋਣਾ ਚਾਹੀਦਾ। ਜਿਸ ਜ਼ਬਾਨ ਦੇ ਨਾਲ ਉਹ ਪਵਿੱਤਰ ਲਫ਼ਜ਼ ਜਪਣਾ ਚਾਹੁੰਦਾ, ਅਸੀਂ ਪਵਿੱਤਰ ਕਹਿੰਦੇ ਹਾਂ ਨਾ, ਲਫ਼ਜ਼ ਤੋਂ ਜਾਣ ਨੇ, ਉਹਨਾਂ ਜਪਣ ਵਾਸਤੇ ਤਾਂ ਆਤਮਾ ਚਾਹੀਦੀ ਹੈ, ਇਸ ਤੋਂ ਅੱਗੇ ਤਾਂ ਉਹਨਾਂ ਦੀ ਕੋਈ ਹਸਤੀ ਨਹੀਂ। ਪਰ ਅਸੀਂ ਉਹਨਾਂ ਪਵਿੱਤਰ ਕਹਿੰਦੇ, ਅਸੀਂ ਪਵਿੱਤਰ ਕਹਿ ਦਿੰਦੇ ਹਾਂ, ਪਵਿੱਤਰ ਨੇ। ਕਿਉਂ ਪਵਿੱਤਰ ਨੇ? ਕਿਉਂਕਿ ਉਸ ਐਸੇ ਘੱਟ ਦੇ ਵਿੱਚੋਂ ਨਿਕਲਣਾ ਜਿਸ ਨੂੰ ਅਸੀਂ ਸੰਤ ਸਤਿਗੁਰ ਕਹਿੰਦੇ ਹਾਂ, ਜੋ ਪਰਮਾਤਮਾ ਨੂੰ ਮਿਲ ਚੁੱਕਿਆ। ਉਸਦੇ ਹਿਰਦੇ ਚੋਂ ਉੱਠੀ ਹੋਈ ਤਰੰਗ, ਸੂਖਸ਼ਮ ਤੋਂ ਸੂਖਸ਼ਮ, ਉਸਦੇ ਬੁਖਾਰ ਦਿਨ ਚੋਂ ਨਿਕਲ ਕਰਕੇ ਜਦੋਂ ਸਾਡੇ ਕੰਨਾਂ ਦੇ ਨਾਲ ਲਫ਼ਜ਼ ਬਣ ਕਰਕੇ ਟਕਰਾਉਂਦੀ ਹੈ, ਸਤਸੰਗ ਜੀ ਉਹ ਨਾਮ ਹੈ, ਉਹ ਕੀਰਤਨ ਹੈ, ਉਹ ਅਕਤ ਕਥਨ ਹੈ, ਉਸਦੇ ਨਾਲ ਜੁੜ ਜਾਣਾ ਪਵਿੱਤਰ ਜ਼ਬਾਨ ਦੇ ਨਾਲ, ਜਿਸ ਜ਼ਬਾਨ ਦੇ ਨਾਲ ਸਾਰਾ ਦਿਨ ਝੂਠ ਬੋਲਦੇ ਆ, ਜਿਸ ਜ਼ਬਾਨ ਦੇ ਨਾਲ ਪਰਾਈ ਨਿੰਦਿਆ ਕਰਦੇ ਆ, ਜਿਸ ਜ਼ਬਾਨ ਦੇ ਨਾਲ ਪਰਾਇਆਂ ਨੂੰ ਨਿੰਦਾ ਕਰਨਾ ਦੇਖਣਾ ਚਾਹੁੰਦੇ ਆ, ਸਤਿਗੁਰੂ ਦੇ ਦਰਬਾਰ ਤੋਂ ਸਾਨੂੰ ਪੜ੍ਹਨਾ ਚਾਹੀਦਾ। ਔਰ ਤੀਸਰੇ ਨੂੰ ਅਸੀਂ ਨੰਗਾ ਦੇਖਣਾ ਚਾਹੁੰਦੇ ਹਾਂ, ਤੀਸਰੇ ਨੂੰ ਅਸੀਂ ਅੰਦਰ ਜਾ ਕਰਕੇ ਆਪਣੀਆਂ ਚਾਲਾਂ ਸੁਣਦੇ ਹਾਂ, ਪਰਮਾਰਥੀ ਜੀ ਨੂੰ ਤਾਂ ਵੀ ਜਿਸ ਤਰ੍ਹਾਂ ਰੋਣਾ ਕਰਦੇ ਹਾਂ, ਉਹਨਾਂ ਦੇ ਹੱਕ ਨੂੰ ਮਾਰ ਕੇ ਖਾ ਦਿੰਦੇ ਹਾਂ। ਉਸ ਤੋਂ ਬਾਅਦ ਜੋ ਮੂਲ ਲਗਾ ਕਰਕੇ ਬੈਠਿਆ ਵੀ ਸੱਚ ਸੁਣ ਜਾਵਾਂਗੇ। ਇਸ ਕੁਮਲ ਦੇ ਵਿੱਚੋਂ ਨਿਕਲ ਕਰਕੇ ਦਿਖਾ ਦਿਓ, ਇੱਕ ਰੋਮ ਦੇ ਵਿੱਚੋਂ ਨਿਕਲ ਕਰਕੇ ਦਿਖਾ ਦਿਓ। ਇਸ ਸਰੀਰ ਦੇ ਵਿੱਚ ਅਪਾਰ ਰੋਮ ਨੇ, ਕੋਈ ਗਿਣਤੀ ਨਹੀਂ ਕਰ ਸਕਦਾ। ਇਹਨਾਂ ਦੇ ਵਿੱਚੋਂ ਕਿਆ ਅਸੀਂ ਨਿਕਲਾਂਗੇ, ਔਰ ਉਸ ਕਬਰ ਚੋਂ ਨਿਕਲਣ ਵਾਲਾ ਸ਼ਬਦ ਨੂੰ ਕਿਆ ਮਿਲੇਗਾ, ਕਿਹੜੇ ਸ਼ਬਦ ਦਾ ਹੰਕਾਰ ਲੈ ਕਰਕੇ ਬੈਠੇ ਹਾਂ ਅਸੀਂ। ਪਵਿੱਤਰ ਜ਼ਬਾਨ ਦੇ ਨਾਲ ਪਰਮਾਤਮਾ ਦਾ ਸ਼ੋਕ ਰੱਖਦਾ ਹੈ ਜਪ, ਉਸ ਨੂੰ ਕਿਸ ਤਰੀਕੇ ਦੇ ਨਾਲ ਜਪ, ਅੱਖ ਬੰਦ ਕਰਕੇ ਬੱਲੇ ਭਗਤੀ ਦੀ ਲੋੜ ਕੋਈ ਨਹੀਂ ਹੈ। ਕਾਹ ਪਾਏ ਦੋ ਲੋਚਨ ਬੂੰਦ ਕੇ ਬੈਠ ਰਿਹਾ ਭਗਦਾਨ ਲਾਏ, ਮੈਂ ਥਿਰੋ ਲਈ ਲਾਤ ਸਮੁੰਦਰ, ਲੋਕ ਗਏ ਉੱਪਰ ਲੋਕ ਗਵਾਇਓ, ਦਾਸ ਕੀ ਹੈ ਬਿਖਿਆਣ ਸੇ ਬੈਠ ਕੇ, ਐਸੇ ਹੀ ਐਸ ਸਭ ਐਸ ਬਤਾਓ, ਸੱਚ ਕਹੂੰ ਸੁਣ ਲਿਓ ਸਭਾ, ਜਿਨ ਪ੍ਰੇਮ ਕੀਓ ਤੁਨ ਹੀ ਪ੍ਰਭ ਪਾਇਓ। ਜੇ ਤੂੰ ਪ੍ਰੇਮ ਖਿਲਣ ਦਾ ਚਾਹੋ, ਸਿਰ ਦਰ ਤਵੀ ਜਮੀ ਮਰੀ ਆਓ, ਇਤ ਮਾਰਗ ਪੈਰ ਦਰੀਜੇ, ਸਿਰ ਦੂਜੇ ਕਾਲ ਨਾ ਕੀਜੇ। ਇਹਨਾਂ ਬਚਨਾਂ ਦੇ ਪੂਰੇ ਉੱਤਰ ਕਰਕੇ ਫਿਰ ਸਾਡੇ ਕੋਲ ਆਉਣਾ ਰਹਿਮਤ ਦਾ ਭੰਡਾਰ, ਉਸਦੇ ਵਿੱਚੋਂ ਦੁਆ ਦੀ ਰਹਿਮਤ ਦੀ ਕਿਰਨ ਪ੍ਰਾਪਤ ਕਰਨਾ। ਇਸ ਮਨੁੱਖ ਦੇ ਵਿੱਚ ਸਤਿਗੁਰੂ ਸਪਸ਼ਟ ਕਰ ਰਹੇ ਹਨ, ਕੋਈ ਵੀ ਜਿਹੜੀ ਪਰਮਾਤਮਾ ਨੂੰ ਮਿਲਣ ਦਾ ਅਧਿਕਾਰ ਪ੍ਰਾਪਤ ਕਰ ਚੁੱਕੀ ਹੈ, ਉਹ ਸਿਰਫ ਇਨਸਾਨ ਦਾ ਜਨਮ, ਉਹਦੇ ਅਧਿਕਾਰ ਅਸੀਂ ਸਾਰੇ ਪ੍ਰਾਪਤ ਕਰ ਚੁੱਕੇ ਹਾਂ। ਜਿਹੜਾ ਸ਼ੋਕ ਰੱਖੇਗਾ ਉਸ ਪਰਮਾਤਮਾ ਦਾ, ਉਸਨੂੰ ਮਿਲਣ ਵਾਸਤੇ ਆਪਣੀ ਕੁਰਬਾਨੀ ਦੇਗਾ, ਪਲ ਪਲ ਤਿਆਗ ਕਰੇਗਾ, ਇਸ ਰਹਿਮਤ ਦੇ ਭੰਡਾਰ ਤੋਂ ਉਸ ਪ੍ਰਕਾਸ਼ ਦੀ ਕਿਰਨ ਨੂੰ ਪ੍ਰਾਪਤ ਕਰਨ ਦੇ ਕਾਬਿਲ ਅਵਸ਼ ਬਣਾ ਦਿੱਤਾ ਜਾਏਗਾ। ਉਹ ਖਸਾਨੀ ਕੜੀ ਉਸਦੀ ਜ਼ਿੰਦਗੀ ਦੇ ਵਿੱਚ ਅਵਸ਼ ਆਏ। ਇਹ ਹੈ ਰਹਿਮਤ ਦਾ ਭੰਡਾਰਾ, ਸੱਚਖੰਡ ਤੋਂ ਸਤਿਗੁਰੂ ਦੱਸ ਗਏ ਬਾਪੂ ਜੀ ਨੇ ਸਾਡੀਆਂ ਚੋਲੀਆਂ ਦੇ ਵਿੱਚ ਤਕਸੀਮ ਕਰ ਦਿੱਤਾ। ਅਗਰ ਅਸੀਂ ਉਸ ਪਾਣੀ ਤੇ ਮਾਂ ਦੇ ਗੋਦ ਦੇ ਵਿੱਚ ਜਾਣਾ ਚਾਹੁੰਦੇ ਹਾਂ, ਸਾਧ ਸੰਗਤ ਜੀ ਸਾਨੂੰ ਉਸ ਪਰਮਾਤਮਾ ਦਾ ਸ਼ੋਕ ਰੱਖਣਾ ਪਏਗਾ, ਵਿਅਕਤ ਕਰਨਾ ਪਏਗਾ, ਅਸੀਂ ਤੇਰੇ ਤੋਂ ਵਿਛੜੇ, ਤੈਨੂੰ ਮਿਲਣਾ ਚਾਹੁੰਦੇ। ਉਹ ਮਾਂ ਸਾਡੇ ਤੋਂ ਦੂਰ ਨਹੀਂ, ਕੰਮ ਸਾਡੇ ਵਿੱਚ ਹੈ, ਮਾਂ ਦਾ ਧਿਆਨ ਉਸਦਾ ਬੱਚਾ ਕਿਸੇ ਵੀ ਜਗ੍ਹਾ ਹੋਵੇ ਉਸਦਾ ਖਿਆਲ ਨਿਰੰਤਰ ਉਸਦੇ ਵਿੱਚ ਹੁੰਦਾ। ਅਸਲ ਪਰਮਾਤਮਾ ਉਸ ਸਿਰਜਣਾਤਮਕ ਸ਼ਕਤੀ, ਉਸਦਾ ਖਿਆਲ, ਉਸਦੀ ਤਾਕਤ ਨਿਰੰਤਰ ਆਪਣੇ ਬੱਚੇ ਦੇ ਵਿੱਚ, ਇਸ ਆਤਮਾ ਦੇ ਵਿੱਚ। ਇਸੇ ਕਾਰਨ ਅਸੀਂ ਅੱਜ ਤੱਕ ਇਹਨਾਂ ਮੁਲਕਾਂ ਦੇ ਵਿੱਚ ਕਾਇਮ ਬੈਠੇ ਹਾਂ। ਤੇ ਸਾਧ ਸੰਗਤ ਜੀ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਇਸ ਰਹਿਮਤ ਦੇ ਭੰਡਾਰੇ ਦੇ ਵਿੱਚੋਂ ਉਸ ਪ੍ਰਕਾਸ਼ ਦੀ ਕਿਰਨ, ਉਸ ਦਿਨਾਂ ਦੇ ਭੰਡਾਰ ਨੂੰ ਪ੍ਰਾਪਤ ਕਰਨ ਦੇ ਕਾਬਿਲ ਬਣਦੇ ਜੀ। ਸ਼ਬਦ ਦੀ ਵਿਆਖਿਆ ਉਹ ਰੇਸ਼ਮ, ਗੁਰੂ ਨਾਨਕ ਸਾਹਿਬ ਜਦੋਂ ਸੱਚਖੰਡ ਤੋਂ ਹੁਕਮ ਕਰਨਗੇ ਫਿਰ ਅੱਗੇ ਅਸੀਂ ਉਸਨੂੰ ਵਿਅਕਤ ਕਰਾਂਗੇ। ਤੇ ਗੁਰੂ ਸਾਹਿਬ ਜਿਹੜੀ ਬਾਣੀ ਦਿੰਦੇ ਆ ਇਸ ਮੁਲਕ ਦੇ ਵਿੱਚ, ਸਿਰਫ ਔਰ ਸਿਰਫ ਨੁਮਾਇੰਦੇ ਲਫ਼ਜ਼ਾਂ ਦੇ ਰੂਪ ਦੇ ਵਿੱਚ ਪ੍ਰਗਟ ਕਰਦੇ ਹਨ। ਲਫ਼ਜ਼ ਵੀ ਉਸਦੇ ਨਾਲ, ਇਹ ਸ਼ਬਦ ਵੀ ਉਸਦਾ ਹੈ, ਮਨ ਬੁੱਧੀ ਅਤੇ ਇੰਦਰੇ ਦਾ ਪਰੇ ਦਾ ਸ਼ਬਦ। ਜਿੱਦੀ ਆਤਮਾ ਸੁੱਤੀ ਹੋਈ ਹੈ ਉਸ ਨੂੰ ਜਾਣ ਨਹੀਂ ਸਕਦੇ। ਅਸੀਂ ਸਰੀਰ ਦੇ ਵਿੱਚ ਬੈਠੇ ਹਾਂ, ਸਰੀਰ ਇੱਕ ਸਾਧਨ ਹੈ, ਤੇ ਸਾਧਨਾਂ ਦੇ ਵਿੱਚ ਹੀ ਉਸ ਆਤਮਿਕ ਪ੍ਰੇਰਣਾ ਨੂੰ ਲਫ਼ਜ਼ਾਂ ਦੇ ਜ਼ਰੀਏ ਵਿਅਕਤ ਕੀਤਾ ਜਾਂਦਾ ਹੈ, ਔਰ ਉਸੇ ਨੂੰ ਨਾਮ ਕਹਿ ਦਿੱਤਾ ਜਾਂਦਾ ਹੈ। ਔਰ ਇਹ ਸਾਰਾ ਨਾਮ ਜਪਿਆ ਨਹੀਂ ਜਾਂਦਾ, ਨਾ ਜਪ ਸਕਦਾ ਹੈ ਕੋਈ। ਇਸ ਕਰਕੇ ਸੰਤ ਸਤਿਗੁਰ ਜਿਹੜੇ ਹਨ ਉਸ ਪਰਮਾਤਮਾ ਦਾ ਇੱਕੋ ਲਫ਼ਜ਼ ਦੇ ਦਿੰਦੇ ਨੇ ਕਿਸੇ ਭਰਮ ਦੇ ਵਿੱਚ ਮੁਦਰਾਣਾ, ਇਹ ਸੱਚਾਈ ਹੈ, ਇਸ ਤੋਂ ਅੱਗੇ ਕੋਈ ਅਰਥ ਨਹੀਂ। ਅਸਲ ਚੀਜ਼ ਹੈ ਉਸ ਪਰਮਾਤਮਾ ਦਾ ਸ਼ੋਕ, ਉਸਦੀ ਬੰਦਗੀ, ਸਭ ਤੋਂ ਆਚਰਣ ਨੂੰ ਆਚਰਣ ਕਰਨਾ, ਨਿਰੰਤਰ ਇਸ ਜਗਤ ਦਾ ਤਿਆਗ ਕਰਨਾ। ਇੱਕਦਮ ਕੋਈ ਨਹੀਂ ਕਰ ਸਕਦਾ। ਹੁਣ ਤੁਸੀਂ ਕਹੋ ਜੀ ਸਾਡੇ ਸਤਿਗੁਰਾਂ ਨੇ ਇੱਕਦਮ ਐਸਾ ਇੱਕਦਮ ਕਿਸੇ ਨੇ ਨਹੀਂ ਕੀਤਾ ਇਤਿਹਾਸ ਪੜ੍ਹ ਕਰਕੇ। ਆਸਤੇ 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 ਜਦੋਂ ਤੁਸੀਂ ਸੱਚਾਈ ਦੇ ਉੱਤੇ ਚਲੋਗੇ अंग्रेज अपने चित्र साफ करोगे। उसी वक्त इस रहमत के भंडार के और दया की किरण मिलती है, उस तो पहले किसी नहीं मिलती। और जो दया की किरण मिल जाती है उस तो बाद बार का मजमून खत्म हो जाता है, पर त्यौहार योगियों का चौथा मजमून यानी अंतर्मुखी हो जाना। उसी वक्त जीव अंतर्मुखी होता, उस तो पहले अंतर्मुखी हो सकता ही नहीं। तीह मनकिया की माला इकत्तवें शेर में तोड़ करके एक एक मनका कढ़ना पैंदा और एक एक मनका जो जो निकलता जाता है। सत्संग जी यह मां जड़ी है ना अंदर काम कर लग जाती, यह दया अंदर काम करती, यह दया फिर सूझी भी दिंदी है, रस्ता भी दिंदी है। और उस आत्मा ने जिथे पार जन्मा के उसके पाप बीजे हुए हैं एक पास उसकी सफाई करवाती है, दूसरे पास जरा उस शोक प्रदर्शन करने का समय मिलया है इस मुल्क के एक हिस्सा एक चौथाई वो सिर्फ परमात्मा के उत्ते कुर्बान कर देती है। और जो जो कुर्बान करती है ईमानदारी और सच्चाई के तो उसके पाप कटाए जाते हैं, आत्मा ने स्वच्छ किया जाता है, तो सत्संग जी वो घड़ी भी आ जाती है जो इस कुर्मे के इस कबर के आत्मा निकल जाती है। उस तो बाद शब्द है गुरु और आत्मा उसके चेला और कर उसका सचखंड। उस तो बाद इस मुल्क के नहीं आती, भेजिया जाए पर कदों जो उस अकाल पुरख का हुक्म होंगे तो कद किस तरह भेजिया जाए ना यह शब्द रहमत दया का भंडार दे करके जिन्होंने असं इस मुल्क के परमात्मा कह करके पूज देंगे। तो सत्संग जी असल परमात्मा सृजनात्मक शक्ति वो अपनी धुन मोड़ जी मत है उसका इस मुल्क क्या अपार मुल्कों के किसी उसकी खबर नहीं। असं अकाल पुरख ने परमात्मा कहें उसका कारण एक ही है क्योंकि उसके मिले बिना उसके मर्जी बिना उसकी रोणदीप किरण के बिना यह अपार ब्रह्मंड चल नहीं सकते। तो सारी बाणी जड़ी है अकाल पुरख की आत्मिक प्रेरणा उस परमात्मा यानी अकाल पुरख के गिरद घूमती है, पर जो आत्मा उसे पहुंच जाती है उदों जा करके उसमें दसाया जाता है कि इस मुल्क बनाने वाला कोई होर है। यह संता की दया मेरा वड्याई है कि इस मुल्क के सानू सारे सच दस देंगे ने किस कारण आत्मा जाग जाए। बस उन्होंने कि मकसद है वो ऐसे आनंद की अवस्था के बैठे ने जरा लाभ आना और गुहमूत्र दैलिया के आ करके साडे वास्ते काम करते हैं। सोचो एक हवाई जहाज से जाने वाला क्या साइकिल से जाना पसंद करेगा? सूक्ष्म चोले के आत्मा ख्याल के चलती है, ख्याल की धर होती है, सतगुरु आते हैं प्रगट होंगे ने कपार दूरी है सिर्फ ख्याल के प्रगट हो जाती। तो सत्संग जी यह ताकत आत्मा के अंदर मौजूद है, इसमें प्रगट कर लेना इस मुल्क के परमात्मा के नाल प्यार में प्रगट करना है, शोक में प्रगट करना है। संसार का शोक रखने वाला खेत के जैसा बीज बोएगा वैसी फसल वो कट कट के आएगी। अगर संसार के उद्घाटन बीजे ने तो तुहाडे घर उद्घाटन ही कट करके आएंगे, कोई प्रकाश कट करके नहीं गया जाना। सत्संग जी गुरु साहब जी बाणी देंगे ने सिर्फ आत्मा जगाने वास्ते, किसी की निंदा या वड्याई करने वास्ते नहीं, किसी का दिल दिखाने वास्ते नहीं। तो सत्संग जी जिसको सच कहा जाएगा ना जोड़े झूठे लोग हक मार करके बैठते हैं यानी कि होर कई तरीके दिया किरिया जैसे मिसाल गुरु साहब साड़ी निजी जिंदगी देंगे ने उसका एक कारण है।